दंडवत वंदन अनेक बार सर्व कला समरथ डोलन ते राखा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई से आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा हां। सैद खान लह ज्ञान को जब गमन्यो रण थान सनमुख श्री सतगुर के पयो खान रमजान। ग्रंथाकार भाई संतोख सिंह जी लिखते ने कि सैद खान जदों ज्ञान दी प्राप्ति करके रण भूमि नूं छड के दूर चलया गया उस दे जान तो पिछों कवि जी लिखते ने कि सतगुरु गोविंद सिंह सच्चे पातशाह जी दा सामना करन दे वास्ते रमजान खान अगे वधिया। फेर तुरंगम तीर चलावे करत शीघ्रता आप बचावे। पिछे इस गल दा जिक्र आया है कि सैद खान नूं दर्शन देण दे वास्ते सतगुरु गोविंद सिंह जी सारिया ही वैरियां दी फौज नूं चीरदे होए अगे लंघ गए सन। इस वेले सतगुरु जी वापस मुड़ रहे ने ते जिहड़ा रमजान खान है वह अपने घोड़े नूं तेज दौड़ा के बड़ी शीघ्रता दे नाल सतगुरु सच्चे पातशाह जी नूं रोकण दा यतन करदा है। करत शीघ्रता आप बचावै फिर तुरंगम तीर चलावै घोड़े नूं दौड़ा के वह तीर चलाउंदा है। करत शीघ्रता आप बचावै पाव के शीघ्रता दे नाल अपने आप दा बचा करदा है ते सतगुरां दे उत्ते तीर चलाउंदा। इति उत गुर के शूकत जाते निफल पायो को लगियो ना गाते। पावे के रमजान खाने बहुते सारे सतगुरां दे उत्ते तीर चलाए पर सारे दे सारे ओदे चलाए हुए तीर बेअसर चले गए ने। सतगुरां दे शरीर नूं ओदा चलाया होया एक भी तीर लगा ना। सिर कलगी तर पिख चतुराई इति उत बिचरत है चपलाई। कलगी तर पाव के सतगुरु गोविंद सिंह सच्चे पातशाह जी रमजान खान दी चतुराई नूं देखदे ने इधर उधर अपने चंचल घोड़े नूं करके अपने आप दा बचा करदे ने। इक निखांग ते तीर निकारियो जेह बिखै तर खर संचारियो। इन्ने चिर तक सतगुरु सच्चे पातशाह जी डिफेंस दे विच रहे ने। डिफेंस आख्या जांदा है अपने आप दा बचा करना। इन्हें तीर चलाए रमजान खाने ਜਿਨ੍ਹਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰਫ ਆਪਣਾ ਬਚਾਅ ਕੀਤਾ ਹੈ, ਅੱਗੋਂ ਆਪਣਾ ਕੋਈ ਤੀਰ ਨਾ ਚਲਾਇਆ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅਟੈਕ ਦੀ ਨੀਤੀ ਨੂੰ ਧਾਰਨ ਕੀਤਾ ਹੈ, ਭਾਵ ਕਿ ਸਤਿਗੁਰਾਂ ਨੇ ਇੱਕ ਤਿੱਖਾ ਤੀਰ ਆਪਣੇ ਧਨੁਸ਼ ਦੀ ਡੋਰੀ ਦੇ ਵਿੱਚ ਰੱਖਿਆ ਤੇ ਫਿਰ ਜ਼ੋਰ ਦੇ ਨਾਲ ਧਨੁਸ਼ ਦੇ ਚਿੱਲੇ ਨੂੰ ਖਿੱਚਿਆ। ਤਾਣ ਕਾਣ ਲਾ ਬਾਣ ਪਰ ਹਾਰਾ ਤਤ ਛਿਨ ਤਰ ਤੁਰੰਗ ਤੇ ਡਾਰਾ। ਕੰਨ ਤੱਕ ਤਨਖ ਦੀ ਡੋਰੀ ਨੂੰ ਖਿੱਚ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਤਿੱਖਾ ਤੀਰ ਨਿਸ਼ਾਨਾ ਸਾਧ ਕੇ ਰਮਜ਼ਾਨ ਖਾਣ ਦਾ ਉਹਦੇ ਉੱਤੇ ਚਲਾ ਦਿੱਤਾ। ਕਵੀ ਜੀ ਲਿਖਦੇ ਨੇ ਤਤ ਛਿਨ ਤਰੇ ਤੁਰੰਗ ਤੇ ਡਾਰਾ, ਰਮਜ਼ਾਨ ਖਾਨ ਨੂੰ ਸਤਿਗੁਰਾਂ ਦਾ ਛੱਡਿਆ ਹੋਇਆ ਤੀਰ ਜਾ ਕੇ ਵੱਜਾ, ਜਿਹਦੇ ਨਾਲ ਉਹ ਘੋੜੇ ਤੋਂ ਉਲਟ ਕੇ ਡਿੱਗ ਪਿਆ। ਕਿਸ ਕੋ ਦੇਖਤ ਤੁਰ ਕਤਰਾਸੇ ਇਕ ਸਰ ਤੇ ਰਮਜ਼ਾਨ ਬਿਨਾਸ਼ੇ। ਜਦੋਂ ਮਰ ਕੇ ਘੋੜੇ ਤੋਂ ਥੱਲੇ ਰਮਜ਼ਾਨ ਖਾਨ ਡਿੱਗਿਆ, ਸਾਰੇ ਦੇ ਸਾਰੇ ਵੇਖਣ ਵਾਲੇ ਤੁਰਕ ਬਹੁਤ ਹੀ ਜ਼ਿਆਦਾ ਡਰ ਦੇ ਵਿੱਚ ਹੋਏ ਨੇ। ਇਕ ਸਰ ਤੇ ਰਮਜ਼ਾਨ ਬਿਨਾਸ਼ੇ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕੋ ਹੀ ਤੀਰ ਦੇ ਪ੍ਰਹਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਮਜ਼ਾਨ ਖਾਨ ਦਾ ਵਿਨਾਸ਼ ਕਰ ਦਿੱਤਾ, ਭਾਵ ਕਿ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਇਸ ਪ੍ਰਕਾਰ ਦੇ ਨਾਲ ਕਰਦੇ ਨੇ। ਪਿਛਾ ਮੁੜਦਿਆਂ ਗੁਰਾਂ ਨੂੰ ਵੇਖ ਕਰਕੇ ਹੱਲਾ ਕਰਕੇ ਖਾਣ ਰਮਜ਼ਾਨ ਆਇਆ, ਪੀਰ ਹਿੰਦ ਦਾ ਜਾਮ ਦਾ ਫੜ ਲਓ ਏ ਸ਼ੋਰ ਪਾਉਂਦਾ ਇਉਂ ਪਠਾਣ ਆਇਆ। ਐਲੀ ਐਲੀ ਪੁਕਾਰ ਲੈ ਫੌਜ ਤਾਈ, ਫੜਨ ਵਾਸਤੇ ਜ਼ੋਰ ਨੂੰ ਠਾਣ ਆਇਆ। ਕੀਤੀ ਚੌ ਪਾਸੇ ਘੇਰਾ ਕਤਨ ਦੀ, ਕਈ ਸੌ ਉਲਰ ਮੁਸਲਮਾਨ ਆਇਆ। ਇਧਰ ਗੋਰਾਂ ਵੀ ਤੀਰ ਚੜਾ ਚਿੱਲੇ, ਕੀਤੇ ਪਾਰ ਜੋ ਅੱਗੇ ਨਿਸ਼ਾਨ ਆਇਆ। ਚੌਹਾਂ ਪਾਸਿਆਂ ਤੋਂ ਗੋਲੀ ਤੀਰ ਵਰਿਆ, ਜਿਵੇਂ ਚੜ ਕੇ ਕਿਤੋਂ ਤੂਫਾਨ ਆਇਆ। ਵਾਲ ਵਾਲ ਸਤਿਗੁਰੂ ਜੀ ਬਚ ਗਏ, ਕਰਨ ਰੱਖਿਆ ਆਪ ਭਗਵਾਨ ਆਇਆ। ਵਿੱਚ ਗੁੱਸੇ ਦੇ ਆਣ ਕੇ ਤੀਰ ਛੱਡੇ, ਕਾਲ ਵੈਰੀਆਂ ਤਾਈ ਖਪਾਣ ਆਇਆ। ਪੰਜ ਸੱਤ ਤੇ ਦਸਾਂ ਨੂੰ ਵਿੰਨ ਗਿਆ, ਨਹੀਂ ਡਰਦਾ ਨੇੜੇ ਜਾਣ ਆਇਆ। ਪਲਾਂ ਗਿੱਦੜਾਂ ਤੋਂ ਸ਼ੇਰ ਕਿਵੇਂ ਰੁਕੇ, ਹੱਥ ਕੈਰਾਂ ਦੇ ਕਦੋਂ ਬਲਵਾਨ ਆਇਆ। ਕੋੜਾ ਜ਼ਖਮੀ ਮਰ ਰਮਜਾਨ ਗਿਆ, ਫਿਰ ਕੋਈ ਨਾ ਅੱਗੇ ਸ਼ੈਤਾਨ ਆਇਆ। ਸਾਫ਼ ਨਿਕਲ ਆਏ ਕਰਤਾਰ ਸਿੰਘਾ, ਰੱਤੀ ਜ਼ਖਮ ਨਾ ਕਿਤੇ ਪਛਾਣ ਆਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਮਜ਼ਾਨ ਖਾਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਰ ਦਿੱਤਾ। ਇਸ ਤੋਂ ਇਲਾਵਾ ਰਮਜ਼ਾਨ ਖਾਨ ਦਾ ਘੋੜਾ ਜ਼ਖਮੀ ਹੋ ਕੇ ਡਿੱਗ ਪਿਆ। ਬੜੇ ਸਾਫ਼ ਤਰੀਕੇ ਦੇ ਨਾਲ ਸਤਿਗੁਰੂ ਜੀ ਵੈਰੀਆਂ ਦੀ ਫੌਜ ਦੇ ਵਿੱਚੋਂ ਬਾਹਰ ਨਿਕਲ ਆਏ, ਇੱਕ ਰੱਤੀ ਭਰ ਵੀ ਸਤਿਗੁਰਾਂ ਦੇ ਸਰੀਰ ਦੇ ਉੱਤੇ ਜ਼ਖਮ ਨਾ ਲੱਗਾ। ਸਿੰਘਣ ਕੀ ਦਿਸ਼ ਹੇਲਾ ਡਾਰਿਓ, ਪਾਇਓ ਖਾਲਸਾ ਤੀਰਜ ਹਾਰਿਓ। ਪਰ ਉਸ ਵੇਲੇ ਇੱਕ ਅਜੀਬ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਰਚਿਆ, ਭਾਵ ਕੇ ਵਾਪਸ ਤੇ ਆ ਗਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਜਾਏ ਆਪਣੀ ਫੌਜ ਦਾ ਸਾਥ ਦੇਣ ਦੇ ਆਪਣੇ ਘੋੜੇ ਦੇ ਵਾਗ ਨੂੰ ਪਿਛਾਂ ਆਨੰਦਪੁਰ ਦੇ ਵੱਲ ਤੋਰ ਦਿੱਤਾ, ਭਾਵ ਕੇ ਆਪਣੀ ਫੌਜ ਦੇ ਨਾਲ ਆਣ ਕੇ ਸਤਿਗੁਰੂ ਜੀ ਨਾ ਮਿਲੇ, ਪਿਛਾਂ ਘੋੜੇ ਨੂੰ ਆਨੰਦਪੁਰ ਦੇ ਵੱਲ ਲੈ ਗਏ। ਸਿੰਘਣ ਕੀ ਦਿਸ਼ ਹੇਲਾ ਡਾਰਿਓ, ਭੱਜਿਓ ਖਾਲਸਾ ਧੀਰਜ ਹਾਰਿਓ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਵੱਲ ਉਹਨਾਂ ਵੈਰੀਆਂ ਨੇ ਬਹੁਤਾ ਵੱਡਾ ਹੱਲਾ ਕੀਤਾ, ਉਸ ਵੇਲੇ ਖਾਲਸੇ ਦਾ ਸਾਰਾ ਧੀਰਜ ਹਾਰਿਆ ਗਿਆ, ਭਾਵ ਕੇ ਟੁੱਟ ਗਏ। ਲਾਖੋਂ ਤੁਰਕ ਕਹਾਂ ਲਗ ਲਰੇ, ਗੁਰੂ ਆਸਰੇ ਬਿਨ ਕਿਉਂ ਥਿਰੇ। ਕਵੀ ਜੀ ਲਿਖਦੇ ਨੇ ਕਿ ਲੱਖਾਂ ਤੁਰਕਾਂ ਦੇ ਨਾਲ ਕਿੱਥੋਂ ਤੱਕ ਖਾਲਸੇ ਲੜ ਸਕਦੇ ਸਨ। ਗੁਰੂ ਆਸਰੇ ਬਿਨ ਕਿਉਂ ਥਿਰੈ, ਇੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੱਡਾ ਆਸਰਾ ਸੀ। ਗੁਰੂ ਦੇ ਭਰੋਸੇ ਨੂੰ ਧਾਰਨ ਕਰਕੇ ਹੀ ਇਹ 500 ਸਿੰਘ ਵੱਡੀ ਫੌਜ ਦੇ ਨਾਲ ਟਾਕਰਾ ਕਰ ਰਹੇ ਸਨ। ਪਰ ਜਦੋਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਇਹਨਾਂ ਦੇ ਸਾਥ ਨੂੰ ਛੱਡ ਕੇ ਚਲੇ ਗਏ ਨੇ ਤੇ ਗੁਰੂ ਦੇ ਆਸਰੇ ਤੋਂ ਬਗੈਰ ਕਵੀ ਜੀ ਲਿਖਦੇ ਨੇ ਕਿ ਫਿਰ ਕਿਵੇਂ ਲੜਦੇ। ਪਾਜਤ ਆਨੰਦਪੁਰ ਲੱਗ ਆਏ, ਲੂਟਣ ਲੱਗਿਓ ਵਸਤ ਸਮੁਦਾਏ। ਆਖਰਕਾਰ ਖਾਲਸਾ ਫੌਜ ਨੂੰ ਭੱਜਣਾ ਪੈ ਗਿਆ ਤੇ ਜਿਹੜੇ ਵੈਰੀ ਸੀ ਉਹ ਅੱਗੇ ਬਹੁਤਾ ਜਿਆਦਾ ਵਧੇ। ਵੈਰੀ ਆਨੰਦਪੁਰ ਦੇ ਵਿੱਚ ਪਹੁੰਚ ਗਏ ਨੇ, ਉਹਨਾਂ ਨੇ ਲੁੱਟ ਮਾਰ ਕਰਨੀ ਸ਼ੁਰੂ ਕੀਤੀ। ਸ੍ਰੀ ਗੁਜਰੀ ਮਾਤਾ ਧਨ ਜਹਾਂ, ਲੂਟ ਲੀਨ ਕੁਛ ਪਹੁੰਚੇ ਤਹਾਂ। ਵੈਰੀਆਂ ਦੀ ਫੌਜ ਨੇ ਲੁੱਟ ਮਾਰ ਕਰਨੀ ਸ਼ੁਰੂ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਜਿਹੜਾ ਵੱਖਰੇ ਰੂਪ ਦੇ ਵਿੱਚ ਆਪਣਾ ਧਨ ਜਮ੍ਹਾਂ ਕੀਤਾ ਹੋਇਆ ਸੀ, ਕੁਝ ਉਸ ਪਾਸੇ ਨੂੰ ਗਏ ਨੇ ਤੇ ਮਾਤਾ ਜੀ ਦੇ ਖਜ਼ਾਨੇ ਨੂੰ ਵੀ ਲੁੱਟ ਲਿਆ ਗਿਆ। ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਮਾਤਾ ਗੁਜਰੀ ਜੀ ਨੇ 2 ਲੱਖ ਰੁਪਇਆ ਵੱਖਰੇ ਰੂਪ ਦੇ ਵਿੱਚ ਜਮ੍ਹਾਂ ਕੀਤਾ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਮਾਤਾ ਜੀ ਨੂੰ ਕਿ ਮਾਤਾ ਜੀ, ਜਿਹੜਾ 2 ਲੱਖ ਰੁਪਇਆ ਤੁਸੀਂ ਵੱਖਰੇ ਰੂਪ ਦੇ ਵਿੱਚ ਇਕੱਠਾ ਕਰਕੇ ਰੱਖਿਆ ਹੈ, ਜਿਹੜਾ ਪੈਸਾ ਗੁਰੂ ਕੇ ਲੰਗਰ ਦੇ ਵਿੱਚ ਪੈ ਕੇ ਮੇਰੇ ਖਾਲਸੇ ਦੇ ਮੂੰਹ ਦੇ ਵਿੱਚ ਨਹੀਂ ਪਿਆ, ਮਾਤਾ ਜੀ ਮੈਨੂੰ ਇੰਜ ਪ੍ਰਤੀਤ ਹੁੰਦਾ ਇਸ ਮਾਇਆ ਦੇ ਉੱਤੇ ਜਿਹੜਾ ਹੱਕ ਹੈ ਨਾ ਉਹ ਤੁਰਕਾਂ ਸਾਡਿਆਂ ਵੈਰੀਆਂ ਦਾ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਰਾਪ ਦਿੱਤਾ ਸੀ ਮਾਤਾ ਗੁਜਰੀ ਜੀ ਨੂੰ ਕਿ ਇਹ ਤੁਰਕਾਂ ਦੇ ਭਾਗਾਂ ਦੇ ਵਿੱਚ ਮਾਤਾ ਜੀ ਲੱਗਦਾ ਕਿ ਪੈਸਾ ਲਿਖਿਆ ਹੋਇਆ। ਦਰਅਸਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖੇਡ ਹੀ ਇਸੇ ਤਰ੍ਹਾਂ ਦੀ ਬਣਾਈ ਹੈ ਕਿ ਜਿਹੜਾ ਸਰਾਪ ਦਿੱਤਾ ਹੈ ਇਹ ਸਵੇਰੇ ਉਹ ਵਾਰਦ ਸਿੱਧ ਹੋ ਗਿਆ। ਆਨੰਦਪੁਰ ਦੇ ਵਿੱਚ ਆਣ ਕੇ ਲੁੱਟ ਕੀਤੀ ਹੈ ਤੁਰਕਾਂ ਵੈਰੀਆਂ ਨੇ ਤੇ ਮਾਤਾ ਜੀ ਦਾ ਜਿਹੜਾ 2 ਲੱਖ ਰੁਪਇਆ ਸੀ ਜਿਹੜਾ ਕਿ ਬਾਕੀ ਖਜ਼ਾਨੇ ਤੋਂ ਵੱਖਰਾ ਉਹਨਾਂ ਨੇ ਜਮ੍ਹਾਂ ਕਰਕੇ ਰੱਖਿਆ ਸੀ, ਕਵੀ ਜੀ ਲਿਖ ਰਹੇ ਨੇ, ਉਹ ਵੀ ਲੁੱਟ ਲਿਆ ਗਿਆ। ਮੁਗਲ ਪਠਾਨ ਲੂਟ ਤੋ ਕਰ ਤਉ ਗੁਰੂ ਤੇ ਔਰ ਬਹੁ ਡਰੈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਮੁਗਲ ਨੇ, ਜਿਹੜੇ ਪਠਾਨ ਨੇ, ਉਹ ਭਾਵੇਂ ਲੁੱਟ ਤੇ ਕਰ ਰਹੇ ਨੇ ਪਰ ਤਾਂ ਵੀ ਗੁਰੂ ਵਾਲੇ ਪਾਸਿਓਂ ਉਹਨਾਂ ਦੇ ਹਿਰਦੇ ਦੇ ਵਿੱਚ ਡਰ ਬਹੁਤ ਹੈ। ਲੇ ਵਸਤ ਖੁਸ਼ੀ ਹੋਏ ਜ਼ਾਹਰ, ਨਹੀਂ ਜਨਾ ਤ੍ਰਾਸ ਕੋ ਬਾਹਰ। ਵਸਤੂਆਂ ਨੂੰ ਲੈ ਕੇ ਉਹ ਬਹੁਤੀ ਜਿਆਦਾ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੇ ਨੇ। ਨਹੀਂ ਜਨਾਏ ਕੋ ਤ੍ਰਾਸ ਬਾਹਰ, ਭਾਵ ਕੇ ਇਸ ਗੱਲ ਨੂੰ ਪ੍ਰਗਟ ਨਹੀਂ ਹੋਣ ਦਿੰਦੇ ਕਿ ਅੰਦਰੋਂ ਸਾਡਾ ਦਿਲ ਡਰ ਰਿਹਾ। ਉਹ ਲੁੱਟ ਕਰਦੇ ਨੇ ਤੇ ਖੁਸ਼ੀ ਜ਼ਾਹਰ ਕਰਦੇ ਨੇ। ਕੁਛ ਕ ਲੂਟ ਕਰ ਤੂਰਨ ਮੁਰੇ, ਜੀਤ ਪਾਏ ਕਰ ਨਿਕਟ ਨਾ ਥਿਰੇ। ਕਵੀ ਜੀ ਲਿਖਦੇ ਨੇ ਕਿ ਕੁਝ ਕ ਲੁੱਟਿਆ ਤੇ ਫਿਰ ਛੇਤੀ ਦੇ ਨਾਲ ਹੀ ਆਨੰਦਪੁਰ ਨੂੰ ਛੱਡ ਕੇ ਵੈਰੀ ਬਾਹਰ ਨਿਕਲ ਗਏ ਨੇ। ਜੀਤ ਪਾਏ ਕਰ ਨਿਕਟ ਨਾ ਥਿਰੇ, ਭਾਵ ਕੇ ਜਿੱਤ ਦੀ ਇਹਨਾਂ ਨੇ ਪ੍ਰਾਪਤੀ ਕੀਤੀ ਹੈ ਪਰ ਆਨੰਦਪੁਰ ਦੇ ਉੱਤੇ ਕਬਜ਼ਾ ਕਰਨ ਦੀ ਇਹਨਾਂ ਨੇ ਵਿਉਂਤ ਨਾ ਸੋਚੀ। ਭਾਵ ਕੇ ਡਰਦਿਆਂ ਡਰਦਿਆਂ ਇਹਨਾਂ ਨੇ ਧਨ ਨੂੰ ਲੁੱਟਿਆ ਪਰ ਡਰ ਨੂੰ ਧਾਰਨ ਕਰਕੇ ਛੇਤੀ ਹੀ ਆਨੰਦਪੁਰ ਦੇ ਵਿੱਚੋਂ ਬਾਹਰ ਨਿਕਲ ਗਏ ਨੇ। ਭਾਵ ਕੇ ਜੇ ਚਾਹੁੰਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਪਿੱਛੇ ਮੁੜ ਚੁੱਕੇ ਸਨ, ਸਤਿਗੁਰੂ ਜੀ ਵੀ ਆਨੰਦਪੁਰ ਦੇ ਵਿੱਚ ਵੜ ਗਏ ਸਨ। ਜੇਕਰ ਚਾਹੁੰਦੇ ਤੇ ਵੱਡਾ ਹੱਲਾ ਕਰਕੇ ਪੂਰੇ ਦੇ ਪੂਰੇ ਆਨੰਦਪੁਰ ਨੂੰ ਆਪਣੇ ਅਧਿਕਾਰ ਦੇ ਵਿੱਚ ਕਰ ਸਕਦੇ ਸਨ ਜਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਸਨ, ਪਰ ਕਵੀ ਜੀ ਲਿਖਦੇ ਨੇ ਇਹਨਾਂ ਨੇ ਐਸਾ ਨਹੀਂ ਕੀਤਾ, ਥੋੜੀ ਬਹੁਤੀ ਲੁੱਟਮਾਰ ਕੀਤੀ ਤੇ ਬੜੀ ਛੇਤੀ ਹੀ ਆਨੰਦਪੁਰ ਦੇ ਵਿੱਚੋਂ ਬਾਹਰ ਨਿਕਲੇ। ਡਰ ਤੇ ਦੂਰ ਹੋਏ ਡੇਰਾ ਕਾਲਾ, ਕੁਛ ਆਰਾਮ ਕਰ ਨਿਸਪੁਨ ਚਾਲਾ। ਕਵੀ ਜੀ ਲਿਖਦੇ ਨੇ ਕਿ ਦੂਰ ਹਟ ਕੇ ਆਨੰਦਪੁਰ ਨਗਰੀ ਤੋਂ ਇਹਨਾਂ ਵੈਰੀਆਂ ਨੇ ਆਪਣਾ ਡੇਰਾ ਲਾਇਆ, ਥੋੜਾ ਜਿਹਾ ਆਰਾਮ ਕੀਤਾ ਤੇ ਰਾਤ ਦੇ ਵੇਲੇ ਹੀ ਫਿਰ ਇਹਨਾਂ ਨੇ ਚੱਲਣਾ ਸ਼ੁਰੂ ਕੀਤਾ। ਅਧਿਕ ਸ਼ੀਘਰਤਾ ਮਗ ਚੱਲ ਆਏ, ਪੁਰ ਸਿਰੰਦ ਠਹਿਰੇ ਦਿੜ ਥਾਏ। ਕਵੀ ਜੀ ਲਿਖਦੇ ਨੇ ਕਿ ਬੜੀ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਦੇ ਨਾਲ ਇਹਨਾਂ ਨੇ ਰਸਤੇ ਨੂੰ ਤੈਅ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਇਹ ਜਿਹੜੀ ਮੁਗਲਾਂ ਤੇ ਪਹਾੜੀਆਂ ਦੀ ਫੌਜ ਸੀ ਇਹਨੇ ਆਪਣਾ ਡੇਰਾ ਸਰਹੰਦ ਨਗਰੀ ਦੇ ਵਿਚ ਆਣ ਕੇ ਲਾਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ। ਕੋੜਾ ਜ਼ਖਮੀ ਮਾਰ ਰਮਜ਼ਾਨ ਕਰਕੇ ਸਤ ਗੁਰੂ ਜੀ ਤਾਜੀ ਦੁੜਾ ਗਏ। ਚੋਜੀ ਗੁਰੂ ਜੀ ਮਹਿਲਾਂ ਨੂੰ ਚਲੇ ਗਏ। ਵੈਰੀ ਭੜਕ ਪਿੱਛੋਂ ਜ਼ੋਰ ਪਾ ਗਏ। ਇੱਕ ਦਮ ਤੁਰਕ ਪਿੱਛੋਂ ਜ਼ੋਰ ਦੇ ਕੇ ਸਿੱਧੇ ਵੱਲ ਆਨੰਦਪੁਰ ਤਾ ਗਏ। ਪਾਵੇਂ ਤੋੜ ਜਾਣਾ ਸਿੰਘ ਬਹੁਤ ਲੜੇ। ਸ਼ਹਿਰ ਅੱਧੇ ਵਿੱਚ ਸ਼ੋਰ ਮਚਾ ਗਏ। ਤੇਗ ਵਿੱਚ ਹਨੇਰੇ ਦੇ ਬਹੁਤ ਚੱਲੀ। ਬਹੁਤੇ ਸੂਰਮੇ ਜਿੰਦਾ ਗਵਾ ਗਏ। ਲੋਥਾਂ ਗਲੀ ਬਾਜ਼ਾਰਾਂ ਦੇ ਵਿੱਚ ਰੁਲੀਆਂ। ਲੋਕ ਵੇਖ ਥੋੜਾ ਪੈ ਖਾ ਗਏ। ਅੰਤ ਤੱਕ ਸਿੰਘਾਂ ਵੈਰੀ ਕੱਢ ਦਿੱਤੇ। ਉਹ ਵੀ ਮਸਾਂ ਹੀ ਪੱਲਾ ਛੁਡਾ ਗਏ। ਥੋੜੀ ਆਪਣੇ ਦਿਲੋਂ ਕਰਤਾਰ ਸਿੰਘਾ ਖੁਸ਼ੀ ਫਤਿਹ ਦੀ ਵੈਰੀ ਮਨਾ ਗਏ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਅੰਤ ਨੂੰ ਬਹੁਤਾ ਜ਼ਿਆਦਾ ਜ਼ੋਰ ਲਾ ਕੇ ਸਿੰਘਾਂ ਨੇ ਹੀ ਵੈਰੀਆਂ ਨੂੰ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢਿਆ ਸੀ। ਉਹ ਵੀ ਮਸਾਂ ਮਸਾਂ ਹੀ ਸਿੰਘਾਂ ਤੋਂ ਆਪਣਾ ਖਹਿੜਾ ਛੁਡਾ ਕੇ ਬਾਹਰ ਨਿਕਲੇ ਸਨ। ਕਵੀ ਜੀ ਲਿਖਦੇ ਨੇ ਕਿ ਥੋੜੀ ਜਿੱਤ ਦੀ ਜਿਹੜੀ ਖੁਸ਼ੀ ਹੈ ਨਾ ਉਹ ਮਨਾ ਕੇ ਤੁਰਕ ਵੈਰੀ ਚਲੇ ਗਏ। ਉਹਨਾਂ ਨੇ ਸਰਹੰਦ ਨਗਰੀ ਦੇ ਵਿੱਚ ਜਾ ਕੇ ਆਪਣਾ ਡੇਰਾ ਜਮਾਇਆ। ਕਿਤ ਕਿਤ ਕੋ ਪਾਜਤ ਸਿੱਖ ਗਏ। ਰਣ ਪਾਛੇ ਸਤ ਗੁਰ ਢਿੱਗ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਸੇ ਪਾਸੇ ਦੌੜ ਕੇ ਜਿਹੜੇ ਸਿੱਖ ਚਲੇ ਗਏ ਸਨ ਉਹ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ ਜਦੋਂ ਫੌਜਾਂ ਪਰਤ ਗਈਆਂ। ਪਸ਼ਚਾਤਾਪ ਕਰਤ ਮੁਰ ਜਾਏ। ਹੱਥ ਜੋਰ ਕਰ ਬਾਕ ਸੁਣਾਏ। ਉਹਨਾਂ ਸਿੱਖਾਂ ਨੇ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਪਛਤਾਵਾ ਕੀਤਾ ਹੈ ਤੇ ਬਹੁਤਾ ਜ਼ਿਆਦਾ ਮੁਰਝਾਏ ਨੇ ਕਿ ਅਸੀਂ ਹਾਰ ਗਏ ਤੇ ਵੈਰੀਆਂ ਨੇ ਸਾਡੇ ਨਗਰ ਦੀ ਲੁੱਟਮਾਰ ਕੀਤੀ। ਹੱਥ ਜੋੜ ਕੇ ਫਿਰ ਸਿੰਘਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ ਕੀਤੀ। ਪ੍ਰਭ ਜੀ ਪ੍ਰਥਮ ਜੀਤ ਕਰਵਾਈ। ਪਾਤਸ਼ਾਹ ਪੁਣ ਦਏ ਹਰਾਈ। ਸਿੰਘ ਸਤਿਗੁਰੂ ਜੀ ਨੂੰ ਕਹਿੰਦੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਤੇ ਤੁਸੀਂ ਕਿਰਪਾ ਦੇ ਨਾਲ ਜਿੱਤ ਕਰਵਾਈ। ਪਾਤਸ਼ਾਹ ਪੁਣ ਦਏ ਹਰਾਈ। ਪਰ ਸੱਚੇ ਪਾਤਸ਼ਾਹ ਜੀ ਇਹ ਕੀ ਕੀਤਾ ਕਿ ਸਾਡੇ ਸਾਥ ਨੂੰ ਛੱਡ ਕੇ ਆ ਗਏ ਤੇ ਸੱਚੇ ਪਾਤਸ਼ਾਹ ਫਿਰ ਆਪਣੀ ਰਜ਼ਾ ਦੇ ਨਾਲ ਹੀ ਸਾਡੀ ਤੁਸੀਂ ਵੈਰੀਆਂ ਦੇ ਹੱਥੋਂ ਹਾਰ ਕਰਵਾ ਦਿੱਤੀ। ਆਪ ਪੀ ਬਚਨ ਆਪ ਕੋ ਹੋਏ। ਮਿਲੇ ਪਹੁੰਚ ਜਿਸ ਥਲ ਰਿਪ ਹੋਏ। ਸਿੰਘਾਂ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਅਜੇ ਵੀ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਤੁਸੀਂ ਕਿਰਪਾ ਕਰਕੇ ਵਰਦਾਨ ਦਿਓ, ਸਾਨੂੰ ਜਾਣ ਦਾ ਹੁਕਮ ਕਰੋ। ਜਿੱਥੇ ਵੀ ਵੈਰੀ ਪਹੁੰਚੇ ਹੋਏ ਨੇ ਅਸੀਂ ਉੱਥੇ ਜਾ ਕੇ ਹੀ ਵੈਰੀ ਤੋਂ ਆਪਣਾ ਇਸ ਹਾਰ ਦਾ ਬਦਲਾ ਜ਼ਰੂਰ ਲਵਾਂਗੇ।
ਪਲਟਾ ਲੇ ਲੂਟ ਜਿਨ ਕਰੀ। ਮਾਰ ਲਰੇ ਪਾਏ ਫਲ ਅਰੀ।
ਸੱਚੇ ਪਾਤਸ਼ਾਹ ਜੀ ਆਪਣੀ ਹਾਰ ਦਾ ਬਦਲਾ ਜ਼ਰੂਰ ਲਵਾਂਗੇ। ਉਹਨਾਂ ਨੂੰ ਵੀ ਲੁੱਟਾਂਗੇ ਜਿਵੇਂ ਕਿ ਅਨੰਦਪੁਰ ਨਗਰੀ ਨੂੰ ਉਹਨਾਂ ਨੇ ਲੁੱਟਿਆ। ਮਾਰਾਂਗੇ ਜਾਂ ਫਿਰ ਮਰਾਂਗੇ, ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਰਾਰਾ ਫਲ ਹੀ ਇਸ ਗੱਲ ਦਾ ਦਿੱਤਾ ਜਾਏਗਾ।
ਸਕਲ ਖਾਲਸਾ ਜਬ ਚਲ ਆਇਓ। ਸ੍ਰੀ ਮੁਖ ਤੇ ਕਹਿ ਬਾਕ ਸੁਣਾਇਓ।
ਜਦੋਂ ਸਾਰੇ ਦੇ ਸਾਰੇ ਇਕੱਠੇ ਹੋਏ ਇਸ ਤਰ੍ਹਾਂ ਦੀ ਅਰਜ਼ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨੇ ਸ਼ੁਰੂ ਕੀਤੇ।
ਸਿੱਖੋ ਸੁਣੋ ਸੁਛੰਦ ਨਾ ਹਮ ਹੈ। ਜਿਮ ਅਧੀਨ ਹਮਰੇ ਸਭ ਤੁਮ ਹੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਣੋ ਖਾਲਸਿਓ ਸਿੰਘੋ, ਅਸੀਂ ਸੁਛੰਦ ਨਹੀਂ ਹਾਂ।
ਜਿਹੜਾ ਆਪਣੀ ਇੱਛਾ ਦੇ ਮੁਤਾਬਕ ਕੋਈ ਵੀ ਕੰਮ ਕਰਦਾ ਉਹਨੂੰ ਆਖਿਆ ਜਾਂਦਾ ਸੁਛੰਦ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਆਪਣੀ ਇੱਛਾ ਦੇ ਮੁਤਾਬਕ ਕੋਈ ਵੀ ਕੰਮ ਕਰ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਸੁਛੰਦ ਨਹੀਂ ਹਾਂ, ਭਾਵ ਕਿ ਮੈਂ ਸਵਤੰਤਰ ਨਹੀਂ ਹਾਂ, ਜੋ ਚਾਹਾਂ ਸੋ ਕਰ ਸਕਾਂ। ਗੁਰੂ ਜੀ ਕਹਿੰਦੇ ਨੇ ਜਿਵੇਂ ਅਧੀਨ ਹਮਰੇ ਸਭ ਤੁਮ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਸਾਰੇ ਦੇ ਸਾਰੇ ਮੇਰੇ ਸਿੱਖ, ਮੇਰੇ ਅਧੀਨ ਹੋ, ਮੇਰੇ ਹੁਕਮ ਦੇ ਵਿੱਚ ਚੱਲਦੇ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਸਾਡੇ ਉੱਪਰ ਵੀ ਕੋਈ ਸ਼ਕਤੀ ਹੈ ਜਿਹਦੇ ਅਧੀਨ ਅਸੀਂ ਚੱਲਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਮੈਂ ਸਵਤੰਤਰ ਨਹੀਂ ਹਾਂ, ਮੈਂ ਸੁਛੰਦ ਨਹੀਂ ਹਾਂ ਕਿ ਜੋ ਚਾਹਾਂ ਸੋ ਕਰਾਂ। ਤੇ ਮਹਾਮ ਬਸ ਪੁਰ ਬ੍ਰਹਮ ਚਲੰਤੇ ਈਸ਼ਵਰ ਕੀ ਆਇਸ ਬਰ ਤੰਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਸਾਡੇ ਹੁਕਮ ਦੇ ਵਿੱਚ ਚੱਲਦੇ ਹੋ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਚੱਲਦਾ ਹਾਂ। ਈਸ਼ਵਰ ਕੀ ਆਇਸ ਬਰਤੰਤੇ, ਜਿਸ ਤਰ੍ਹਾਂ ਈਸ਼ਵਰ ਦੇ, ਜਿਸ ਤਰ੍ਹਾਂ ਅਕਾਲ ਪੁਰਖ ਦੇ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਆਗਿਆ ਹੁੰਦੀ ਹੈ, ਅਸੀਂ ਉਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਜਿਸ ਕੀ ਆਗਿਆ ਮੈਂ ਸਭ ਰਹਿ ਹਿਰਦੈ ਨਿਰੰਤਰ ਡਰ ਕੋਲ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਇੰਨਾ ਵੱਡਾ ਹੈ ਜਿਹਦੀ ਆਗਿਆ ਦੇ ਵਿੱਚ ਸਾਰੇ ਹੀ ਚੱਲਦੇ ਨੇ, ਮੈਂ ਵੀ ਉਹਦੇ ਹੁਕਮ ਦੇ ਅਨੁਸਾਰ ਹੀ ਚੱਲਦਾ। ਹਿਰਦੈ ਨਿਰੰਤਰ ਡਰ ਕੋਲ ਹੈ, ਜਿਵੇਂ ਤੁਸੀਂ ਮੇਰੇ ਡਰ ਨੂੰ ਧਾਰਨ ਕਰਦੇ ਹੋ, ਕਦੇ ਹੁਕਮ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਜ਼ਰੂਰਤ ਨਹੀਂ ਕਰਦੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮੈਂ ਚੱਲਦਾ ਹਾਂ ਤੇ ਮੈਂ ਕਦੇ ਵੀ ਐਸੀ ਜ਼ਰੂਰਤ ਨਹੀਂ ਕਰਦਾ, ਡਰ ਨੂੰ ਧਾਰਨ ਕਰਕੇ ਰੱਖਦਾ ਹਾਂ ਕਿ ਜੋ ਪਰਮੇਸ਼ਰ ਦੀ ਰਜ਼ਾ ਹੋਵੇ ਮੈਂ ਉਸੇ ਤਰੀਕੇ ਦੇ ਨਾਲ ਵਰਤਾਂ। ਹੁਣ ਇਸ ਜਗ੍ਹਾ ਦੇ ਉੱਤੇ ਥੋੜੀ ਜਿਹੀ ਵਿਚਾਰ ਦੀ ਲੋੜ ਹੈ, ਕਿਉਂਕਿ ਜਿਹੜੇ ਗਿਆਨੀ ਸੱਜਣ ਨੇ ਉਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਗੁਰੂ ਨੂੰ ਮੰਨਦੇ ਨੇ। ਕਈਆਂ ਸੱਜਣਾਂ ਦਾ ਇਹ ਵਿਚਾਰ ਹੈ ਕਿ ਜਿਹੜਾ ਸਤਿਗੁਰੂ ਹੈ ਉਹ ਸਵੈਮ ਹੀ ਅਕਾਲ ਪੁਰਖ ਦਾ ਸਰੂਪ ਹੁੰਦਾ ਹੈ, ਭਾਵ ਕਿ ਸਵੈਮ ਅਕਾਲ ਪੁਰਖ ਹੀ ਦੇਹ ਧਾਰਨ ਕਰਕੇ ਮਾਤ ਲੋਕ ਦੇ ਉੱਤੇ ਸਤਿਗੁਰੂ ਬਣ ਕੇ ਆਉਂਦਾ ਹੈ। ਪਰ ਦੂਜੇ ਪਾਸੇ ਦੇ ਵਿਚਾਰ ਇਸ ਤਰ੍ਹਾਂ ਨੇ ਕਿ ਅਕਾਲ ਪੁਰਖ ਸਵੈਮ ਨਹੀਂ ਆਉਂਦਾ, ਉਹ ਆਪਣੇ ਹੁਕਮ ਦੇ ਨਾਲ ਸਤਿਗੁਰੂ ਨੂੰ ਮਾਤ ਲੋਕ ਦੇ ਉੱਤੇ ਭੇਜਦਾ ਹੈ ਤੇ ਸਤਿਗੁਰੂ ਅਕਾਲ ਪੁਰਖ ਦੇ ਹੁਕਮ ਦੇ ਨਾਲ ਦੁਨੀਆਂ ਦੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਂਦਾ ਹੈ। ਦੋਵੇਂ ਪ੍ਰਕਾਰ ਦੇ ਪ੍ਰਮਾਣ ਬਹੁਤੇ ਸਾਰੇ ਗੁਰਬਾਣੀ ਦੇ ਵਿੱਚ ਆਉਂਦੇ ਨੇ। ਪਰ ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਿਸਾਬ ਦੇ ਨਾਲ ਮੰਨਿਆ ਜਾਵੇ ਤੇ ਸਾਨੂੰ ਇਹੀ ਗੱਲ ਮੰਨਣੀ ਪਵੇਗੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਵੈਮ ਲਿਖਿਆ ਹੈ ਦਸਮ ਗ੍ਰੰਥ ਦੇ ਵਿੱਚ ਕਿ ਅਕਾਲ ਪੁਰਖ ਨੇ ਮੈਨੂੰ ਬੁਲਾਇਆ, ਮੈਨੂੰ ਆਖਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾਇਆ, ਤੂੰ ਮਾਤ ਲੋਕ ਦੇ ਉੱਤੇ ਜਾ ਤੇ ਜਾ ਕੇ ਲੋਕਾਂ ਨੂੰ ਸਿੱਧੇ ਰਾਹ ਦੇ ਉੱਤੇ ਪਾ। ਹੁਣ ਇਹ ਜਿਹੜੀ ਗੱਲ ਹੋ ਰਹੀ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਹੋ ਰਹੀ ਹੈ ਕਿ ਸਤਿਗੁਰਾਂ ਨੇ ਐਸਾ ਆਖਿਆ ਕਿ ਮੈਂ ਸਵਤੰਤਰ ਨਹੀਂ ਹਾਂ, ਮੈਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦਾ ਹਾਂ। ਇਸ ਕਰਕੇ ਇਸ ਜਗ੍ਹਾ ਦੇ ਉੱਤੇ ਇਹੀ ਗੱਲ ਸਿੱਧ ਹੋ ਰਹੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਅਕਾਲ ਪੁਰਖ ਨੇ ਭੇਜਿਆ, ਉਹਦਾ ਭੇਜਿਆ ਹੋਇਆ ਆਇਆ ਹਾਂ ਤੇ ਮੈਂ ਹੁਣ ਉਹਦੇ ਹੁਕਮ ਦੇ ਵਿੱਚ ਹੀ ਚੱਲਾਂਗਾ। ਹੁਣ ਇੱਥੇ ਵਿਚਾਰ ਦੇ ਵਿੱਚ ਪੈਣ ਦੀ ਕੋਈ ਬਹੁਤੀ ਲੋੜ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਦੋਵਾਂ ਪ੍ਰਕਾਰ ਦੇ ਹੀ ਪ੍ਰਮਾਣ ਮਿਲਦੇ ਨੇ। ਗੁਰਬਾਣੀ ਦੋਵਾਂ ਗੱਲਾਂ ਨੂੰ ਹੀ ਠੀਕ ਸਹੀ ਸਾਬਤ ਕਰਦੀ ਹੈ। ਇੱਕ ਪਾਸੇ ਇਹ ਕਹਿੰਦੀ ਹੈ ਕਿ ਸਵੈਮ ਪਾਰ ਬ੍ਰਹਮ ਸਰੂਪ ਹੈ ਸਤਿਗੁਰੂ, ਭਾਵ ਕਿ ਅਕਾਲ ਪੁਰਖ ਹੀ ਸਤਿਗੁਰੂ ਹੁੰਦਾ ਹੈ। ਇਹ ਵੀ ਹੈ ਕਿ ਅਕਾਲ ਪੁਰਖ ਭੇਜਦਾ ਹੈ। ਇਸ ਬਹਿਸ ਦੇ ਵਿੱਚ ਜਾਂ ਇਸ ਵਿਚਾਰ ਦੇ ਵਿੱਚ ਮੈਂ ਬਹੁਤਾ ਜਾਣ ਦੀ ਕੋਈ ਲੋੜ ਨਹੀਂ ਸਮਝਦਾ, ਜਿਵੇਂ ਮਰਜ਼ੀ ਸਮਝਿਆ ਜਾਵੇ। ਪਰ ਇਸ ਜਗ੍ਹਾ ਦੇ ਉੱਤੇ ਜਿਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਆਖਿਆ ਮੈਂ ਸਵਤੰਤਰ ਨਹੀਂ ਹਾਂ, ਮੈਂ ਸੁਛੰਦ ਨਹੀਂ ਹਾਂ, ਜਿਵੇਂ ਮੇਰੇ ਹੁਕਮ ਦੇ ਵਿੱਚ ਤੁਸੀਂ ਚੱਲਦੇ ਹੋ, ਮੈਂ ਵੀ ਕਿਸੇ ਦੇ ਹੁਕਮ ਦੇ ਵਿੱਚ ਚੱਲਦਾ ਹਾਂ। ਇਹ ਜੋ ਕੁਝ ਵੀ ਮੈਂ ਕੀਤਾ ਇਹ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਕਮ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਕੀਤਾ। ਜਿਸ ਜਿਸ ਕੀ ਜਸ ਕਰੀ ਮਰਿਆਦਾ, ਰਚਨਾ ਜਗ ਕੀ ਤੇਜੋ ਯਾਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਜਿਸ ਜਿਸ ਤਰ੍ਹਾਂ ਦੀ ਜਿਹਦੀ ਵੀ ਮਰਿਆਦਾ ਬੰਨੀ ਹੋਈ ਹੈ, ਜਿੰਨੀ ਰਚਨਾ ਰਚੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੀ ਰਚੀ ਹੋਈ ਮਰਿਆਦਾ ਦੇ ਵਿੱਚ ਹੀ ਚੱਲਦੀ ਹੈ। ਮਰਿਆਦਾ ਤੋਂ ਬਾਹਰੀ ਕੋਈ ਵੀ ਚੀਜ਼ ਸਤਿਗੁਰੂ ਜੀ ਕਹਿੰਦੇ ਨੇ ਕਿ ਚੱਲ ਨਹੀਂ ਸਕਦੀ।
ਤਿਸ ਤੇ ਬਾਹਰ ਨਹੀਂ ਨਿਜ ਰੋਕੇ,
ਇਮ ਕਹਿ ਸਤਿਗੁਰ ਪਠਿਓ ਸੋ ਲੋਕੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਗਤ ਦੀ ਰਚਨਾ ਤੇ ਆਦਿ ਤੋਂ ਜਿਸ ਜਿਸ ਦੀ ਮਰਿਆਦਾ ਜੈਸੀ ਰਚੀ ਹੈ ਉਸ ਤੋਂ ਕੋਈ ਵੀ ਬਾਹਰ ਨਹੀਂ ਹੈ। ਸਭ ਬਾਹਰ ਹੁਣ ਆਪ ਨੂੰ ਰੋਕਦੇ ਹਨ ਜਾਂ ਫਿਰ ਨਿਜ ਰੋਕੇ ਦਾ ਭਾਵ ਹੈ ਕਿ ਤਿਵੇਂ ਅਸੀਂ ਵੀ ਆਪ ਨੂੰ ਬਾਹਰ ਹੀ ਰੋਕਦੇ ਹਾਂ, ਭਾਵ ਕਿ ਜਿਹੜੀ ਉਹਨੇ ਮਰਿਆਦਾ ਬੰਨੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਵੀ ਉਸ ਨੂੰ ਤੋੜਨਾ ਚਾਹੁੰਦੇ ਨੇ ਜਾਂ ਤੋੜ ਸਕਦੇ ਨੇ, ਅਸੀਂ ਵੀ ਮਰਿਆਦਾ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਨ ਨੂੰ ਸਿੱਧ ਕਰਨ ਦੇ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਗੁਰਬਾਣੀ ਦਾ ਪ੍ਰਮਾਣ ਦਿੱਤਾ, ਜਿਹੜੀ ਬਾਣੀ ਆਉਂਦੀ ਹੈ ਆਸਾ ਜੀ ਦੀ ਵਾਰ ਦੇ ਵਿੱਚ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਮਾਣ ਦਿੱਤਾ। ਸਲੋਕ ਮਹੱਲਾ ਪਹਿਲਾ, ਭਾਵ ਕੇ ਸਤਿਗੁਰੂ ਨਾਨਕ ਦੀ ਬਾਣੀ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣ ਦਿੱਤਾ ਕਿ ਭੈ ਰੂਪੀ ਹੁਕਮ ਦੇ ਵਿੱਚ ਹੀ ਸਾਰੇ ਦੇ ਸਾਰੇ ਚੱਲਦੇ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭਾਵ ਕੇ ਅਕਾਲ ਪੁਰਖ ਦੇ ਭੈ ਰੂਪੀ ਡਰ ਰੂਪੀ ਹੁਕਮ ਦੇ ਵਿੱਚ ਹੀ ਜਿਹੜੀ ਦੁਨੀਆਂ ਦੇ ਉੱਤੇ ਪੌਣ ਹੈ, ਜਿਹੜੀ ਹਵਾ ਹੈ, ਉਹ ਸਦਾ ਹੀ ਚੱਲਦੀ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭਾਵ ਕੇ ਅਕਾਲ ਪੁਰਖ ਦੇ ਡਰ ਰੂਪੀ ਹੁਕਮ ਦੇ ਵਿੱਚ ਜਿੰਨੇ ਵੀ ਦਰਿਆ ਨੇ ਸਾਰੇ ਦੇ ਸਾਰੇ ਨਦੀਆਂ ਦੇ ਸਮੇਤ ਚੱਲਦੇ ਨੇ, ਆਪਣੇ ਵਹਾਅ ਨੂੰ ਕਰਦੇ ਨੇ। ਭੈ ਵਿੱਚ ਅਗਨ ਕੱਢੈ ਵੇਗਾਰ, ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਬਿਆਨ ਕੀਤਾ ਕਿ ਪਰਮੇਸ਼ਰ ਦੇ ਹੁਕਮ ਰੂਪੀ ਡਰ ਦੇ ਵਿੱਚ ਹੀ ਜਿਹੜੀ ਅੱਗ ਹੈ ਉਹ ਵੀ ਚੱਲਦੀ ਹੈ। ਅੱਗ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਬਲ ਕੇ ਕਿਸੇ ਕਾਰਜ ਨੂੰ ਸਿੱਧ ਕਰਦੀ ਹੈ, ਭਾਵ ਕੇ ਖਾਣਾ ਆਦਿਕ ਬਣਾਉਂਦੀ। ਭੈ ਵਿੱਚ ਧਰਤੀ ਦੱਬੀ ਪਾਰ, ਅਕਾਲ ਪੁਰਖ ਦੇ ਡਰ ਰੂਪੀ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੀ ਸਾਰੀ ਧਰਤੀ ਹੈ ਉਹ ਪਾਰ ਦੇ ਨਾਲ ਦੱਬੀ ਹੋਈ ਹੈ। ਭੈ ਵਿੱਚ ਇੰਦ ਫਿਰੈ ਸਿਰ ਪਾਰ, ਇਸ ਤੋਂ ਇਲਾਵਾ ਜਿਹੜਾ ਇੰਦਰ ਦੇਵਤਾ ਸਾਰਿਆਂ ਦੇਵਤਾ ਦਾ ਸਿਰਮੌਰ ਰਾਜਾ ਹੈ ਉਹ ਵੀ ਅਕਾਲ ਪੁਰਖ ਦੇ ਭੈ ਰੂਪੀ ਡਰ ਰੂਪੀ ਹੁਕਮ ਦੇ ਵਿੱਚ ਚੱਲਦਾ ਹੈ ਤੇ ਸਿਰ ਦੇ ਪਾਰ ਚੱਲ ਕੇ ਆਉਂਦਾ ਹੈ ਜਦੋਂ ਉਹਦਾ ਹੁਕਮ ਹੁੰਦਾ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਇਸ ਤੋਂ ਇਲਾਵਾ ਅਕਾਲ ਪੁਰਖ ਦੇ ਪਰਮੇਸ਼ਰ ਦੇ ਡਰ ਰੂਪੀ ਹੁਕਮ ਦੇ ਵਿੱਚ ਜਿਹੜਾ ਧਰਮ ਰਾਜ ਹੈ ਉਹ ਵੀ ਚੱਲਦਾ ਹੈ, ਜਿਹਨੂੰ ਮੰਨਿਆ ਜਾਂਦਾ ਹੈ ਕਿ ਲੋਕਾਂ ਦੇ ਪਾਪਾਂ ਦੇ ਪੁੰਨਾਂ ਦਾ ਉਹ ਲੇਖਾ ਜੋਖਾ ਕਰਦਾ ਹੈ, ਉਹ ਵੀ ਪਰਮੇਸ਼ਰ ਦੇ ਹੁਕਮ ਰੂਪੀ ਡਰ ਦੇ ਵਿੱਚ ਹੀ ਚੱਲਦਾ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਇਸ ਤੋਂ ਇਲਾਵਾ ਜਿਹੜਾ ਸੂਰਜ ਹੈ ਤੇ ਜਿਹੜਾ ਚੰਦਰਮਾ ਹੈ ਇਹ ਵੀ ਅਕਾਲ ਪੁਰਖ ਦੇ ਡਰ ਰੂਪੀ ਹੁਕਮ ਦੀ ਤਾਮੀਲ ਕਰਦਾ ਹੈ, ਹੁਕਮ ਦੇ ਵਿੱਚ ਹੀ ਚੱਲਦਾ ਹੈ। ਕੋਹ ਕਰੋੜੀ ਚਲਤ ਅਨੰਤ, ਭਾਵ ਕੇ ਕਰੋੜਾਂ ਕੋਹਾਂ ਦੀ ਦੂਰੀ ਚੱਲਦਿਆਂ ਚੱਲਦਿਆਂ ਕਿਸੇ ਗੱਲ ਦਾ ਕੋਈ ਅੰਤ ਨਹੀਂ ਆਉਂਦਾ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਇਸ ਤੋਂ ਇਲਾਵਾ ਪਰਮੇਸ਼ਰ ਦੇ ਡਰ ਰੂਪੀ ਹੁਕਮ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਸਿੱਧ ਨੇ ਉਹ ਚੱਲਦੇ ਨੇ, ਜਿੰਨੇ ਵੱਡੇ ਵੱਡੇ ਬੁੱਧੀ ਵਾਲੇ ਬੁੱਧ ਪੁਰਸ਼ ਨੇ ਉਹ ਵੀ ਚੱਲਦੇ ਨੇ, ਤੇ ਦੇਵਤੇ ਵੀ ਚੱਲਦੇ ਨੇ, ਤੇ ਵੱਡੇ ਵੱਡੇ ਜੋਗੀ ਨਾਥ ਗੋਰਖ ਵਰਗੇ ਉਹ ਵੀ ਪਰਮੇਸ਼ਰ ਦੇ ਡਰ ਰੂਪੀ ਹੁਕਮ ਦੇ ਵਿੱਚ ਹੀ ਵੱਜੇ ਹੋਏ ਨੇ, ਉਹ ਵੀ ਹੁਕਮ ਦੇ ਵਿੱਚ ਹੀ ਚੱਲਦੇ ਨੇ। ਭੈ ਵਿੱਚ ਆਡਾਣੇ ਆਕਾਸ਼, ਇਸ ਤੋਂ ਇਲਾਵਾ ਜਿਹੜਾ ਆਕਾਸ਼ ਹੈ ਇਹ ਵੀ ਡਰ ਦੇ ਵਿੱਚ ਹੁਕਮ ਦੇ ਵਿੱਚ ਹੀ ਵੱਜਾ ਹੋਇਆ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਇਸ ਤੋਂ ਇਲਾਵਾ ਵੱਡੇ ਵੱਡੇ ਯੋਧੇ ਮਹਾਬਲੀ ਵੱਡੇ ਵੱਡੇ ਸੂਰਮੇ ਇਹ ਵੀ ਪਰਮੇਸ਼ਰ ਦੇ ਡਰ ਰੂਪੀ ਹੁਕਮ ਦੇ ਵਿੱਚ ਹੀ ਵੱਜੇ ਹੋਏ ਨੇ, ਹੁਕਮ ਦੇ ਵਿੱਚ ਹੀ ਚੱਲਦੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਦੁਨੀਆਂ ਦੇ ਉੱਤੇ ਜੰਮਦੇ ਨੇ ਜਾਂ ਜਿੰਨੇ ਵੀ ਦੁਨੀਆਂ ਦੇ ਉੱਤੋਂ ਮਰ ਕੇ ਚਲੇ ਜਾਂਦੇ ਨੇ ਇਹ ਵੀ ਸਾਰੀ ਜਿਹੜੀ ਖੇਡ ਹੈ ਇਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੁੰਦੀ। ਸਗਲਿਆ ਪਉ ਲਿਖਿਆ ਸਿਰਲੇਖ, ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਸਿਰਾਂ ਦੇ ਉੱਤੇ ਜਿਹੜਾ ਭੈ ਦਾ ਡਰ ਦਾ ਲੇਖ ਹੈ ਉਹ ਲਿਖਿਆ ਹੋਇਆ। ਨਾਨਕ ਨਿਰਭਉ ਨਿਰੰਕਾਰ ਸਚੇਕ, ਪਰ ਨਿਰਡਰ ਤੇ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ, ਉਹੀ ਸੱਚਾ ਇੱਕ ਹੈ ਜਿਹਦੇ ਸਿਰ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ, ਤੇ ਜਿਹਨੂੰ ਕੋਈ ਵੀ ਆਪਣੇ ਹੁਕਮ ਦੇ ਵਿੱਚ ਚਲਾ ਨਹੀਂ ਸਕਦਾ, ਜਿਹੜਾ ਕਿ ਸਾਰਿਆਂ ਨੂੰ ਹੁਕਮ ਦੇ ਵਿੱਚ ਚਲਾਉਂਦਾ ਹੈ, ਉਹ ਅਕਾਲ ਪੁਰਖ ਐਸਾ ਹੈ ਜਿਹੜਾ ਕਿਸੇ ਦੇ ਹੁਕਮ ਦੇ ਵਿੱਚ ਨਹੀਂ ਚੱਲਦਾ, ਬਲਕਿ ਉਹਦੇ ਹੁਕਮ ਦੇ ਵਿੱਚ ਸਾਰੇ ਚੱਲਦੇ ਨੇ। ਇਹ ਪ੍ਰਮਾਣ ਆਪਣੇ ਬਚਨ ਨੂੰ ਸਿੱਧ ਕਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਕਿ ਡਰ ਰੂਪੀ ਹੁਕਮ ਦੇ ਵਿੱਚ ਸਾਰਾ ਕੁਝ ਚੱਲਦਾ ਹੈ ਜੋ ਮੈਂ ਬਿਆਨ ਕੀਤਾ। ਇਸ ਲੋਕ ਸਭ ਪਾਠਿਓ ਸੁਣਾਇਓ ਤਉ ਪੰਥ ਕੋ ਮਨ ਮੁਰ ਜਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਗੁਰਬਾਣੀ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪੜ੍ਹ ਕੇ ਸੁਣਾਇਆ, ਪਰ ਤਾਂ ਵੀ ਪੰਥ ਕੋ ਮਨ ਮੁਰ ਜਾਇਓ, ਭਾਵ ਕਿ ਜਿਹੜੇ ਖਾਲਸੇ ਸਿੰਘ ਮੁਰਝਾ ਚੁੱਕੇ ਸਨ ਉਹਨਾਂ ਦਾ ਮਨ ਤਾਂ ਵੀ ਖੇੜੇ ਦੇ ਵਿੱਚ ਨਾ ਆਇਆ। ਬਿਜੈ ਲਈ ਗਣ ਤੁਰ ਕਸਿਧਾਰੇ ਗੁਰੂ ਅਲੰਬ ਸਿੰਘ ਗਣ ਹਾਰੇ। ਸਾਰੇ ਦੇ ਸਾਰੇ ਸਿੰਘ ਇਹੀ ਆਪਣੇ ਮਨ ਦੇ ਵਿੱਚ ਸੋਚ ਰਹੇ ਨੇ ਕਿ ਸਾਡੇ ਤੋਂ ਜਿੱਤ ਦੀ ਪ੍ਰਾਪਤੀ ਕਰਕੇ ਸਾਰੇ ਦੇ ਸਾਰੇ ਤੁਰਕ ਵੈਰੀ ਚਲੇ ਗਏ ਨੇ, ਗੁਰੂ ਅਲੰਬ ਸਿੰਘ ਗਣ ਹਾਰੇ। ਕਹਿੰਦੇ ਨੇ ਕਿ ਗੁਰੂ ਦਾ ਆਸਰਾ ਨਾ ਹੋਣ ਕਰਕੇ ਅਸੀਂ ਹਾਰ ਗਏ। ਇਮ ਲਖ ਗੁਰ ਸੋ ਬਹੁਰ ਬਖਾਨੇ ਮੁਗਲ ਪਠਾਨ ਦਿੱਲੀ ਲਗ ਹਾਨੇ। ਜਦੋਂ ਫੇਰ ਵੀ ਖਾਲਸਾ ਪ੍ਰਸੰਨ ਨਾ ਹੋਇਆ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਮੁਗਲ ਪਠਾਨ ਦਿੱਲੀ ਲਗ ਹਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਠੀਕ ਹੈ ਖਾਲਸਿਓ, ਮੁਗਲਾਂ ਨੂੰ ਪਠਾਣਾ ਨੂੰ ਦਿੱਲੀ ਤੱਕ ਜਾ ਕੇ ਵੀ ਤੁਸੀਂ ਮਾਰ ਸਕਦੇ ਹੋ, ਭਾਵ ਕਿ ਜੋ ਤੁਸੀਂ ਚਾਹੁੰਦੇ ਹੋ ਉਹੀ ਕਰੋ। ਸੁਣ ਸਿਰੀ ਮੁਖ ਤੇ ਹਰਖਤ ਪਏ ਏਕ ਜਾਮਣੀ ਮੈਥਿਤ ਲਏ। ਸਤਿਗੁਰਾਂ ਨੇ ਆਗਿਆ ਦੇ ਦਿੱਤੀ ਕਿ ਜੇਕਰ ਤੁਸੀਂ ਆਪਣੇ ਹਾਰ ਦਾ ਬਦਲਾ ਲੈਣਾ ਚਾਹੁੰਦੇ ਹੋ ਤੇ ਚਲੇ ਜਾਓ ਉਹਨਾਂ ਦੇ ਪਿੱਛੇ, ਉਹਨਾਂ ਨੂੰ ਜਾ ਕੇ ਮਾਰੋ ਦੜਾਓ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ੍ਰੀ ਮੁਖ ਤੋਂ ਬਚਨ ਸੁਣ ਕੇ ਖਾਲਸੇ ਖੁਸ਼ੀ ਦੀ ਹਾਲਤ ਦੇ ਵਿੱਚ ਆਏ ਨੇ। ਏਕ ਜਾਮਣੀ ਮੈਥਿਤ ਲੈ, ਭਾਵ ਕੇ ਰਾਤ ਦੇ ਵੇਲੇ ਉਹਨਾਂ ਨੇ ਥੋੜਾ ਜਿਹਾ ਆਰਾਮ ਕੀਤਾ। ਪਈ ਪ੍ਰਾਤ ਵਜਵਾਏ ਨਗਾਰਾ ਚੜਿਓ ਬਹੁਰ ਸਿੰਘਣ ਦਲ ਸਾਰਾ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਨਗਾਰੇ ਨੂੰ ਖੜਕਾ ਦਿੱਤਾ ਗਿਆ। ਕਵੀ ਜੀ ਲਿਖਦੇ ਨੇ ਕਿ ਸਿੰਘਾਂ ਦੀ ਸਾਰੀ ਫੌਜ ਉਹਨਾਂ ਵੈਰੀਆਂ ਤੋਂ ਬਦਲਾ ਲੈਣ ਦੇ ਵਾਸਤੇ ਉਹਨਾਂ ਦੇ ਪਿੱਛੇ ਗਈ। ਕਰਤ ਸ਼ੀਘਰਤਾ ਮਿਲੇ ਸੁਤਾਈ ਜਾਹਿਰ ਪਣ ਦਲ ਮਗ ਚਲ ਜਾਈ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸਰਹੰਦ ਦੇ ਵਿੱਚ ਸਾਰੀ ਵੈਰੀਆਂ ਦੀ ਫੌਜ ਠਹਿਰੀ ਹੋਈ ਸੀ ਉਹਨੇ ਅੱਗੇ ਨੂੰ ਚਾਲੇ ਪਾ ਦਿੱਤੇ ਸਨ। ਕਰਤ ਸ਼ੀਘਰਤਾ ਮਿਲੇ ਸੁਤਾਈ ਜਹ ਰਿਪਣ ਦਲ ਮਗ ਚਲ ਜਾਈ। ਸ਼ੀਘਰਤਾ ਦੇ ਨਾਲ ਉਹਨਾਂ ਦੇ ਪਿੱਛੇ ਦੌੜ ਕੇ ਗਏ ਨੇ ਤੇ ਵੈਰੀਆਂ ਦੇ ਦਲ ਨੂੰ ਰਸਤੇ ਦੇ ਵਿੱਚ ਹੀ ਜਾ ਮਿਲੇ। ਪਰੇ ਤਾੜ ਵੀ ਸਮ ਹੋਏ ਤਬ ਮਿਲਿਓ ਛਤਰ ਮਾਰਨ ਕੀਆ ਸਬ। ਤਾੜਵੀਆਂ ਦੇ ਵਾਂਗ ਡਾਕੂਆਂ ਦੇ ਵਾਂਗ ਉਹਨਾਂ ਤੇ ਜਾ ਕੇ ਇਹਨਾਂ ਨੇ ਹਮਲਾ ਕਰ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਵੈਰੀਆਂ ਸ਼ਤਰੂਆਂ ਨੂੰ ਉਸ ਵੇਲੇ ਮਾਰ ਦਿੱਤਾ ਗਿਆ। ਰੋਂਡ ਮੁੰਡ ਕਰ ਦੀਨ ਕਨੇਰੇ ਪਲਟਾ ਲੀਨ ਕੀਨ ਜਿਨ ਨੇਰੇ। ਪਾਪ ਕੇ ਰੁੰਡ ਮੁੰਡ ਕਰਕੇ ਉਹਨਾਂ ਦੇ ਸਰੀਰਾਂ ਨੂੰ ਸੁੱਟ ਦਿੱਤਾ ਹੈ। ਆਪਣੀ ਹਾਰ ਦਾ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਨੇੜੇ ਹੋ ਕੇ ਬਦਲਾ ਲਿਆ।
ਬਿਸਮਤ ਭਏ ਨਾ ਜਾਣੀ ਜਾਈ ਕਿਤ ਤੇ ਮਿਲੇ ਵੀਰ ਸਮੁਦਾਈ।
ਭਾਵ ਕੇ ਜਿਹੜੇ ਵੈਰੀ ਨੇ ਉਹ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਨੇ ਕਿ ਕੁਝ ਗੱਲ ਦਾ ਪਤਾ ਨਹੀਂ ਲੱਗਦਾ, ਅਚਾਨਕ ਕਿੱਥੋਂ ਇਹ ਬਹੁਤੇ ਸਾਰੇ ਆਣ ਕੇ ਮਿਲ ਕੇ ਸਾਨੂੰ ਟੱਕਰੇ।
ਲੂਟ ਕੂਟ ਕਰ ਲੀਨ ਬਹੀਰ ਰੌਰਾ ਪਰਿਓ ਚਲਿਓ ਭੈ ਪੀਰ।
ਪਾਪ ਕੇ ਲੁੱਟ ਮਾਰ ਬਹੁਤੀ ਜ਼ਿਆਦਾ ਉਸ ਵੀਰ ਦੇ ਉੱਤੇ ਕੀਤੀ ਗਈ ਹੈ ਜਿਹੜੀ ਕਿ ਵਾਪਸ ਪਰਤ ਰਹੀ ਸੀ।
ਰੌਰ ਪਰਿਓ ਚਲੇ ਭੈ ਪੀਰ, ਪਾਪ ਕੇ ਡਰ ਨੂੰ ਧਾਰਨ ਕਰਕੇ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ, ਬਹੁਤ ਜ਼ਿਆਦਾ ਰੌਲਾ ਮੱਚਿਆ।
ਆਪ ਆਪ ਕੇ ਪੰਥ ਪਧਾਰੇ ਮਿਲੇ ਤੁਰਕ ਸੋ ਸਿੰਘਣ ਮਾਰੇ।
ਭਾਵ ਕੇ ਜਿਹੜੇ ਪਾਸੇ ਕਿਸੇ ਨੂੰ ਦੌੜਨ ਦਾ ਰਸਤਾ ਲੱਭਿਆ ਉਸੇ ਪਾਸੇ ਨੂੰ ਦੌੜੇ ਨੇ। ਇਸ ਤਰੀਕੇ ਦੇ ਨਾਲ ਸਿੰਘਾਂ ਨੇ ਤੁਰਕਾਂ ਨੂੰ ਮਿਲ ਕੇ ਬਹੁਤਾ ਮਾਰਿਆ।
महात्रास बीत्यो मग जाते औचक परे ब्रिंद रिप काते।
बड़े ही डर नु तारण करके ओ अगे दे रस्ते नु तय कर रहे ने, उन्हां दे मन दे विच डर है। औचक परे ब्रिंद रिप काते के अचानक ही जिद्दां पहला हमला कीता है दोबारा भी हमला हो सकदा।
नहीं संभार परस पर होई देख देख पाजे सब कोई।
पाव के अपने आप दे संभाल ओ कर ना सके देख देख के ओ बहुत ही ज्यादा भजे।
लाखों लश्कर बिचल्यो भाजा पीछे रहो सो लुट्यो समाजा।
ग्रंथाकार भाई संतोख सिंह जी लिखते ने के लखां दी गिनती दे विच जिहड़ा लश्कर सी जिहड़ी फौज सी ओ विचल के भज गई। पीछे रहो सो लुट्यो समाजा ते पिछों जिहड़ा उन्हां दा साजो समान रह गया सी ओनू खालसे ने लुट्या।
फतेह लीन यार लूट कनेरी पलटा लीन हटे तिस बेरी।
जित दी प्राप्ति कीती है इस तो अलावा उन्हां दे माल असबाब नूं भी बहुता ज्यादा लुटिया है। बदला लैके खालसे फिर पिछाणू परते।
पंथ बचाए आनंदपुर आए श्री गुरु जी की फतेह बुलाए।
ग्रंथाकार भाई संतोख सिंह जी लिखते ने के राह दे विच अपने आप नूं बचा के आनंदपुर दे वल खालसे सिंह आए ने। श्री गुरु जी की फतेह बुलाए इस तों अलावा सतगुरां दा नाम लै लै के उन्हां ने बहुत उची उची जयकारे फतेह दे जित दे लगाए। हुण जिन्हां ने इस ग्रंथ नूं संपादन कीता है पाव के भाई वीर सिंह जी इस गल दा जिक्र करदे ने कि खालसे ने सलेमाबाद नां दी जगह दे उते इह हमला कीता सी ते अपने होई हार दा बदला लिया सी। वैरियां नूं भजाया सी मारिया सी ते लुट मार बहुती कीती सी। कवि करतार सिंह जी कलास वालीए अपने शब्दां दे विच इस गल नूं इस तरीके दे नाल बयान करदे ने।
इस गल दा सिंघाणू दुख बहुता होई हार नू ना सहार दे जी रोटी पानी में हो हराम गया गुस्सा सूर में दिला विच तार दे जी। दिल चले हठी सिंह चोन में जो कठे हो के एहो उचार दे जी। लेना बदला अज ही वैरिया तो अद्धी रात तो त्यारे सुधार दे जी। विच लश्करा पैतर थल गया ना अपना आप संभार दे जी। सिंगा फड़न हथियार ना मूल दिते वाड कत्ती जा नाल तलवार दे जी। रही सारना आप बिगाने आदी साथी अपने आप ही मार दे जी। दाना रसद पठा बहुत ले आए पहले देने ओ हाथ दिखार दे जी। कई थावां तां लोथां ते लोथ चढ़ी सिंह टकरे इस प्रकार दे जी। एकदम किलियां विच आ वड़े चुक जख्मी नाल प्यार दे जी।
कवि करतार सिंह जी कलास वाले लिखते ने इसे तरीके दे नाल दाना रस्त पठा बहुतियां सारियां चीजां लुट के लैके अपने किलियां दे विच आनंदपुर दे विच पहुंच गए। कवि संतोख सिंह जी लिखते ने कि गुरु दा नाम लै लैके बहुती उच्ची इन्हां ने जयकारे लाए।
मुदत होए दर्शन सब करियो शतरन हनत प्रसन्न उचरियो।
बड़ी खुशी दे नाल इन्हां ने आण के सतगुरु गोविंद सिंह जी दा दर्शन कीता है। शत्र हनत प्रसन्न उचरियो पाप के वैरियां दे उते जित दी प्राप्ति करके आए ने उन्हां नूं मार के आए ने इस करके बड़े प्रसन्न ने बड़े खुश ने।
सिरी मुख ते मुस्काए बखाना सिंगण काजे हतन तुर काना।
मुस्करा के सतगुरु गोविंद सिंह जी ने वचन कीता के सिंघां दा कम है अपने वैरियां तुरकां नूं मारना।
पंथ खालसा ज्यों अद कह है ਤਿਉਂ ਤਿਉਂ ਤੁਰਕ ਨਾਸ਼ ਕੋ ਪੈ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਖਾਲਸਾ ਪੰਥ ਜਿੱਦਾਂ ਜਿੱਦਾਂ ਵਧੇਗਾ ਉਵੇਂ ਉਵੇਂ ਤੁਰਕਾਂ ਵੈਰੀਆਂ ਦਾ ਨਾਸ ਹੋਵੇਗਾ।
ਲੇਹ ਬੈਰ ਕੋ ਬਦਲਾ ਐਸੇ ਰਹਿਣ ਗਾਰ ਬੰਦ ਨਹੀਂ ਜੈਸੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਅੱਜ ਬਦਲਾ ਲਿਆ ਹੈ ਇਸੇ ਤਰ੍ਹਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਖਾਲਸੇ ਸਿੰਘ ਹੋਣਗੇ ਉਹ ਵੀ ਬਦਲਾ ਇਸ ਤਰੀਕੇ ਦੇ ਨਾਲ ਲੈਣਗੇ। ਰਹਿ ਨਗਾਰ ਬੰਦ ਨਹੀਂ ਜੈਸੇ, ਭਾਵ ਕਿ ਇਹਨਾਂ ਤੁਰਕਾਂ ਦਾ ਨਗਾਰਾ ਵਜਾਉਣ ਵਾਲਾ ਵੀ ਬਾਕੀ ਨਹੀਂ ਬਚੇਗਾ, ਇਹਨਾਂ ਦਾ ਵਿਨਾਸ਼ ਇਸ ਤਰ੍ਹਾਂ ਕੀਤਾ ਜਾਏਗਾ।
ਹੋਏ ਪਰਸਨ ਸਿੰਘਣ ਬਰ ਦੀਨੋ ਰਾਜ ਤੇਜ ਹੋਏ ਪ੍ਰਾਪਤ ਪੀਨੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੁਸ਼ ਹੋ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਵਰਦਾਨ ਦਿੱਤਾ ਹੈ, ਰਾਜ ਤੇਜ ਹੋਏ ਪ੍ਰਾਪਤ ਪੀਨੋ, ਕਿ ਹੇ ਖਾਲਸਿਓ ਤੁਹਾਡਾ ਰਾਜ ਤੇ ਤੇਜ ਪ੍ਰਤਾਪ ਬਹੁਤ ਜ਼ਿਆਦਾ ਵਧੇਗਾ।
ਇਤ ਪ੍ਰਸੰਗ ਗੁਰ ਟਿਗੇਮ ਪਾਇਓ ਕਿਤਕ ਲੁਟਾਏ ਲੂਟ ਪੁਨ ਲਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਵਾਲੇ ਪਾਸੇ ਦਾ ਜਿਹੜਾ ਪ੍ਰਸੰਗ ਸੀ ਉਹ ਮੈਂ ਬਿਆਨ ਕੀਤਾ ਕਿ ਕਿਸ ਤਰ੍ਹਾਂ ਵਾਪਰਿਆ, ਕੁਝ ਆਪਣੇ ਆਨੰਦਪੁਰ ਨਗਰ ਨੂੰ ਲੁਟਾਇਆ ਤੇ ਫਿਰ ਉਸ ਗੱਲ ਦਾ ਜਾ ਕੇ ਬਦਲਾ ਲਿਆ, ਵੈਰੀਆਂ ਨੂੰ ਵੀ ਲੁੱਟਿਆ।
ਉਤ ਗਤ ਤੁਰ ਕਾਨੇ ਕੀ ਸੁਣੀਏ ਭਾਜੇ ਹੋਏ ਬਿਹਾਲ ਪਟ ਹਨੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਤੁਸੀਂ ਤੁਰਕਾਂ ਵਾਲੇ ਪਾਸੇ ਦੀ ਕਥਾ ਨੂੰ ਸੁਣੋ ਕਿ ਭੱਜ ਕੇ ਬਿਹਾਲ ਹੋ ਕੇ ਜਿਹੜੇ ਦੌੜ ਗਏ ਸਨ।
ਸ਼ਾਹ ਨੂੰ ਰੰਗੇ ਨਿਕਟ ਪੁਕਾਰੇ ਗੁਰ ਕੇ ਦਲ ਸਿੰਘਣ ਹਮ ਮਾਰੇ।
ਭਾਵ ਕੇ ਬਾਦਸ਼ਾਹ ਦੇ ਕੋਲ ਉਹ ਹਾਰੇ ਹੋਏ ਜਾ ਕੇ ਪਹੁੰਚੇ ਨੇ ਜਿਨ੍ਹਾਂ ਨੇ ਬਾਦਸ਼ਾਹ ਦੇ ਅੱਗੇ ਪੁਕਾਰ ਕੀਤੀ ਹੈ,
ਗੁਰ ਕੇ ਦਲ ਸਿੰਘਣ ਹਮ ਮਾਰੇ,
ਭਾਵ ਕੇ ਗੁਰੂ ਦੇ ਦਲ ਨੇ ਸਿੰਘਾਂ ਨੇ ਸਾਨੂੰ ਮਾਰਿਆ।
ਜੋ ਉਮਰਾਵ ਗਯੋ ਬਣ ਵੀਰ ਦੇਖਤ ਗੁਰ ਕੋ ਪਯੋ ਫਕੀਰ।
ਔਰੰਗਜ਼ੇਬ ਉਸ ਵੇਲੇ ਦੱਖਣ ਦੇ ਵਿੱਚ ਸੀ, ਉਥੇ ਪਹੁੰਚਿਆ ਹੈ ਦਲ।
ਜੋ ਉਮਰਾਵ ਗਯੋ ਬਣ ਵੀਰ,
ਭਾਵ ਕੇ ਜਿਹੜਾ ਜਰਨੈਲ ਸੈਦ ਖਾਂ ਬਹੁਤ ਵੱਡਾ ਬਹਾਦਰ ਬਣ ਕੇ ਗਿਆ ਸੀ,
ਦੇਖਤ ਗੁਰ ਕੋ ਪਯੋ ਫਕੀਰ,
ਉਥੇ ਗੁਰੂ ਨੂੰ ਦੇਖਦਿਆਂ ਸਾਰ ਫਕੀਰ ਹੋ ਗਿਆ, ਫਕੀਰ ਬਣ ਕੇ ਪਤਾ ਨੀ ਕਿੱਥੇ ਚਲਾ ਗਿਆ।
ਜਾਣਿਓ ਗਯੋ ਨ ਕਿਤ ਕੋ ਗਯੋ ਸਭ ਲਸ਼ਕਰ ਮੈਂ ਆਸ਼ਚਰਜ ਪਾਇਓ।
ਜਾਣਿਆ ਹੀ ਨਹੀਂ ਗਿਆ, ਪਤਾ ਹੀ ਇਸ ਗੱਲ ਦਾ ਨਹੀਂ ਲੱਗਾ ਕਿ ਉਹ ਸੈਦ ਖਾਨ ਕਿੱਥੇ ਚਲਾ ਗਿਆ, ਸਾਰੇ ਲਸ਼ਕਰ ਨੂੰ ਛੱਡ ਕੇ ਚਲਾ ਗਿਆ। ਸਾਰਿਆਂ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਵਾਪਰੀ, ਪਰ ਪਤਾ ਨੀ ਕਿਹੜੇ ਜਾਦੂ ਦੇ ਨਾਲ ਗੁਰੂ ਨੇ ਉਸ ਨੂੰ ਕਿੱਦਾਂ ਕਰਕੇ ਭੇਜ ਦਿੱਤਾ।
ਵੱਡੋ ਬਹਾਦਰ ਜੋ ਰਮਜ਼ਾਨ ਮਾਰ ਦੇਨ ਤਜ ਕੈ ਇੱਕ ਬਾਣ।
ਔਰੰਗਜ਼ੇਬ ਬਾਦਸ਼ਾਹ ਨੂੰ ਇਸ ਗੱਲ ਦੀ ਖਬਰ ਮਿਲੀ ਹੈ ਕਿ ਜਿਹੜਾ ਸੈਦ ਖਾਨ ਵੱਡਾ ਜਰਨੈਲ ਫੌਜਾਂ ਦੇ ਸਮੇਤ ਗਿਆ ਸੀ, ਗੁਰੂ ਦੇ ਦਰਸ਼ਨ ਦਾ ਪ੍ਰਭਾਵ ਐਸਾ ਉਹਦੇ ਉੱਤੇ ਪਿਆ ਕਿ ਉੱਥੇ ਫਕੀਰ ਹੋ ਕੇ ਚਲਾ ਗਿਆ। ਇਸ ਤੋਂ ਇਲਾਵਾ ਜਿਹੜਾ ਵੱਡਾ ਬਹਾਦਰ ਰਮਜ਼ਾਨ ਖਾਨ ਸੀ ਉਹ ਵੀ ਗੁਰੂ ਨੇ ਸਿਰਫ ਇੱਕੋ ਤੀਰ ਦੇ ਨਾਲ ਮਾਰ ਦਿੱਤਾ।
ਅਲਪ ਚਮੂ ਕੁਛ ਗੁਰ ਕੈ ਸੰਗ ਹਤੇ ਹਜ਼ਾਰੋਂ ਕਰ ਕਰ ਜੰਗ।
ਬਸ ਥੋੜੀ ਹੀ ਸੈਨਾ ਗੁਰੂ ਦੇ ਕੋਲ ਸੀ, ਪਰ ਉਸ ਥੋੜੀ ਹੀ ਸੈਨਾ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡਿਆਂ ਸਾਥੀਆਂ ਨੂੰ ਮਾਰ ਦਿੱਤਾ, ਬਹੁਤ ਵੱਡਾ ਜੰਗ ਕੀਤਾ।
ਆਵਤ ਲੂਟ ਲੀਨ ਧਨ ਸਾਰਾ ਮਗ ਮੈਂ ਲਸ਼ਕਰ ਮਿਲ ਕਰ ਮਾਰਾ।
ਤੇ ਜਦੋਂ ਸਾਰੇ ਦੇ ਸਾਰੇ ਅਸੀਂ ਵਾਪਸ ਮੁੜ ਰਹੇ ਸਾਂ ਉਸ ਵੇਲੇ ਵੱਡਾ ਹੱਲਾ ਕਰਕੇ ਉਹਨਾਂ ਨੇ ਸਾਡਾ ਮਾਲ ਅਸਬਾਬ ਬਹੁਤਾ ਸਾਰਾ ਲੁੱਟ ਲਿਆ, ਰਸਤੇ ਦੇ ਵਿੱਚ ਸਾਰੇ ਲਸ਼ਕਰ ਨੂੰ ਲੁੱਟਿਆ ਗਿਆ।
ਸੁਣਤ ਨੁਰੰਗਾ ਬਹੁ ਪਛਤਾਇਓ ਪਾਤਸ਼ਾਹਤ ਮਹਿਰੌਰ ਮਚਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਐਸੀ ਖਬਰ ਮਿਲੀ ਹੈ ਤੇ ਉਹ ਬਹੁਤ ਹੀ ਜ਼ਿਆਦਾ ਪਛਤਾਇਆ ਹੈ, ਸੋਚਣ ਲੱਗਾ ਪਤਸ਼ਾਹਤ ਮੈਂ ਰੌਰ ਮਚਾਇਓ, ਜਿੱਥੋਂ ਤੱਕ ਮੇਰੀ ਹਿੰਦੁਸਤਾਨ ਦੇ ਵਿੱਚ ਬਾਦਸ਼ਾਹੀ ਹੈ, ਸੋਚਦਾ ਕਿ ਇਹਨਾਂ ਨੇ ਤੇ ਬਾਦਸ਼ਾਹੀ ਦੇ ਵਿੱਚ ਰੌਲਾ ਪਾ ਦਿੱਤਾ।
करामात को सुन सुन जरे गुर बढ़ियाई को नहीं जरे।
पाव के जदों भी किसे तो सतगुरु गोविंद सिंह जी दियां करामाता वालियां गल्लां सुनदा है ते बहुत ही ज्यादा सड़दा है। गुर बढ़ियाई को नहीं जरे पाव के सतगुरु गोविंद सिंह जी दी जिहड़ी वड्डी वड्याई है उस नूं औरंगजेब सहारण नहीं करदा नहीं जरदा।
सिर को तुन तुन मन दुख पावे कहां करे कुछ बस ना बसावे।
अपने सिर नूं तुन तुन के पाव के फेर फेर के बहुत ज्यादा मन दे विच दुख पाउंदा है कहां करे कुछ बस ना बसावे। पर कवि जी लिखदे ने आखिरकार की कर सकदा है इहदा कोई वस नहीं चलदा।
इनके पिता संग मैं आरियो दिल्ली पुर ते बाहर करियो।
औरंगजेब बादशाह सोचन लगा है कि इन्हां दे पिता दे नाल एक समय मैं अड़िया पाव के सतगुरु गोविंद सिंह जी दे पिता सतगुरु तेग बहादुर दे नाल मैं एक वारी अड़िया दिल्ली पुर ते बाहर करियो ते जदों मैं इहदे पिता नूं शहीद कीता ते उस तों बाद मैं दिल्ली दे विच ठहर नहीं सकिया मैनूं उदों तों ही बाहर कर दिता। ਹੁਣ ਦੋ ਕਾਰਨ ਸਨ ਦਿੱਲੀ ਦੇ ਵਿਚ ਬਾਦਸ਼ਾਹ ਔਰੰਗਜ਼ੇਬ ਦੇ ਨਾ ਠਹਿਰਨ ਦੇ ਕਿਉਂਕਿ ਸਤਿਗੁਰੂ ਤੇਗ ਬਹਾਦਰ ਦੇ ਇਤਿਹਾਸ ਦੇ ਵਿਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਹੁਕਮ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਉਸ ਤੋਂ ਬਾਅਦ ਜਦੋਂ ਰਾਤ ਦੇ ਵੇਲੇ ਸੌਣ ਲੱਗਾ ਤੇ ਜਿਹੜੇ ਸਤਿਗੁਰਾਂ ਦੇ ਨਾਲ ਸਿੰਘ ਗਏ ਹੋਏ ਸਨ ਜਿਨ੍ਹਾਂ ਨੂੰ ਕਿ ਸਤਿਗੁਰੂ ਤੇਗ ਬਹਾਦਰ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਜਿਹੜਾ ਉਹਨਾਂ ਦੇ ਵਿਚੋਂ ਮੁੱਖ ਸਤਿਗੁਰਾਂ ਦਾ ਸੇਵਕ ਸੀ ਜਿਹਦਾ ਨਾਮ ਸੀ ਮਤੀ ਦਾਸ ਜਿਨੂੰ ਕਿ ਇਤਿਹਾਸ ਦੇ ਮੁਤਾਬਕ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ। ਰਾਤ ਦੇ ਵੇਲੇ ਉਸ ਮਤੀ ਦਾਸ ਨੇ ਆਣ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਡਰਾਇਆ ਇਸ ਡਰ ਦੇ ਕਰਕੇ ਉਹ ਫਿਰ ਦਿੱਲੀ ਦੇ ਵਿਚ ਠਹਿਰਿਆ ਨਹੀਂ ਉਹ ਉਥੋਂ ਚਲਿਆ ਗਿਆ। ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਬਿਆਨ ਕੀਤਾ ਸੀ ਕਿ ਉਸ ਦਿਨ ਤੋਂ ਬਾਅਦ ਕਦੇ ਵੀ ਰਾਤ ਦੇ ਵੇਲੇ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਵਿਚ ਸੌ ਨਹੀਂ ਸਕਿਆ। ਇਕ ਕਾਰਨ ਤੇ ਇਹ ਸੀ ਕਿ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਵਿਚ ਰੁਕ ਨਾ ਸਕਿਆ ਤੇ ਦੂਜਾ ਇਹ ਵੀ ਕਾਰਨ ਸੀ ਕਿ ਔਰੰਗਜ਼ੇਬ ਦੱਖਣ ਦੀ ਮੁਹਿੰਮ ਦੇ ਉੱਤੇ ਚਲਾ ਗਿਆ ਸੀ ਗੋਲਕੁੰਡਾ ਨਾਂ ਦੀ ਜਗ੍ਹਾ ਸੀ ਉਹਨੂੰ ਫਤਿਹ ਕਰਨਾ ਸੀ ਕਾਫੀ ਸਾਰੇ ਵਰੇ ਔਰੰਗਜ਼ੇਬ ਬਾਦਸ਼ਾਹ ਨੂੰ ਉੱਥੇ ਹੀ ਬਤੀਤ ਹੋ ਗਏ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਕਿ ਔਰੰਗਜ਼ੇਬ ਨੇ ਮਨ ਦੇ ਵਿੱਚ ਸੋਚਿਆ ਕਿ ਜਦੋਂ ਦਾ ਇਹਨਾਂ ਦੇ ਪਿਤਾ ਨੂੰ ਮੈਂ ਸ਼ਹੀਦ ਕੀਤਾ ਹੈ ਉਦੋਂ ਤੋਂ ਲੈ ਕੇ ਮੈਂ ਦਿੱਲੀ ਦੇ ਵਿਚ ਵਸ ਨਹੀਂ ਸਕਿਆ।
ਆਵੇ ਇਹ ਸਭ ਵਿਦ ਜੋਰ ਜਨਾਬ ਹੈ ਗਹੇ ਬਿਨਾ ਇਨ ਕਿਉਂ ਬਣਾਵੇ।
ਸੋਚਿਆ ਔਰੰਗਜ਼ੇਬ ਬਾਦਸ਼ਾਹ ਨੇ ਕਿ ਇਹ ਜਿਹੜਾ ਗੁਰੂ ਗੋਬਿੰਦ ਹੈ ਇਹ ਤੇ ਬਹੁਤਾ ਹੀ ਜ਼ਿਆਦਾ ਜ਼ੋਰ ਫੜਦਾ ਜਾਂਦਾ ਹੈ ਜਿੰਨਾ ਚਿਰ ਇਸ ਨੂੰ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਤੱਕ ਸਾਡੀ ਗੱਲ ਕਿਸੇ ਵੀ ਤਰੀਕੇ ਦੇ ਨਾਲ ਸੌਰਣੀ ਨਹੀਂ।
ਇਤਿਆਦਕ ਵਿਚਾਰ ਬਹੁ ਬਾਤੀ ਨੀਠ ਨੀਠ ਕਰ ਬਿਤੀ ਰਾਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਔਰੰਗਜ਼ੇਬ ਬਾਦਸ਼ਾਹ ਨੇ ਬਹੁਤੀਆਂ ਸਾਰੀਆਂ ਵਿਚਾਰਾਂ ਕੀਤੀਆਂ ਨੇ ਤੇ ਮਸਾਂ ਮਸਾਂ ਹੀ ਉਸ ਨੇ ਆਪਣੀ ਰਾਤ ਨੂੰ ਬਤੀਤ ਕੀਤਾ।
ਪ੍ਰਾਤ ਸਮੇਂ ਨਿਜ ਸਭਾ ਲਗਾਈ ਮੰਤਰੀ ਸਿਆਣੇ ਲੀਨ ਬੁਲਾਈ।
ਕਵੀ ਜੀ ਲਿਖਦੇ ਨੇ ਕਿ ਜਦੋਂ ਰਾਤ ਬਤੀਤ ਹੋਈ ਅਗਲਾ ਜਦੋਂ ਸਵੇਰਾ ਹੋਇਆ ਤੇ ਬਾਦਸ਼ਾਹ ਸਭਾ ਦੇ ਵਿਚ ਪਹੁੰਚਿਆ
ਮੰਤਰੀ ਸਿਆਣੇ ਲੀਨ ਬੁਲਾਈ।
ਸਿਆਣੇ ਸਿਆਣੇ ਬਹੁਤੇ ਸਾਰੇ ਜਿਹੜੇ ਮੰਤਰੀ ਸਨ ਉਹ ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਸਭਾ ਦੇ ਵਿਚ ਬੁਲਾਏ।
ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸੌ ਸਾਖੀ ਗ੍ਰੰਥ ਦੀ 28ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿਚ ਪ੍ਰਾਰੰਭ ਕਰਦੇ ਨੇ। ਕਾਜੀ ਬ੍ਰਿੰਦ ਮੌਲਵੀ ਆਏ ਦੀਨ ਸ਼ਰਾ ਕੇ ਹਠੀ ਸੁਨਾਏ।
ਕਵੀ ਜੀ ਲਿਖਦੇ ਨੇ ਕਿ ਉਸ ਸਭਾ ਦੇ ਵਿਚ ਵੱਡੇ ਵੱਡੇ ਕਾਜੀ ਬਹੁਤੇ ਸਾਰੇ ਮੌਲਵੀ ਤੇ ਜਿਹੜੇ ਸ਼ਰਾ ਦੇ ਵਿਚ ਬੜੇ ਗਾੜੇ ਸਨ ਉਹ ਸਾਰੇ ਦੇ ਸਾਰੇ ਪਹੁੰਚੇ।
ਸਭ ਜਬ ਬੈਠੇ ਹੁਕਮ ਉਚਾਰਾ ਜੇ ਪਗੈਲ ਆਏ ਰਣ ਹਾਰਾ।
ਜਦੋਂ ਤਮਾਮ
ਸਭਾ ਦੇ ਵਿਚ ਬੈਠ ਗਏ। ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਕਿ ਜਿਹੜੇ ਰਣ ਹਾਰ ਕੇ ਹਾਰ ਖਾ ਕੇ ਭੱਜ ਕੇ ਭਗੌੜੇ ਹੋ ਕੇ ਗੁਰੂ ਦੇ ਕੋਲੋਂ ਆਏ ਨੇ, ਕਰੋ ਹਕਾਰਨ ਕਹਿ ਪ੍ਰਸੰਗ ਕੈਸਾ ਪਿਖਿਓ ਗੁਰੂ ਵਿਚ ਜੰਗ, ਕਹਿੰਦਾ ਕਿ ਜਿਹੜੇ ਦੌੜ ਕੇ ਆਏ ਨੇ ਉਹਨਾਂ ਸਾਰਿਆਂ ਨੂੰ ਦਰਬਾਰ ਦੇ ਵਿਚ ਬੁਲਾਇਆ ਜਾਵੇ ਤਾਂ ਕਿ ਸਾਰੇ ਦਾ ਸਾਰਾ ਉਹ ਪ੍ਰਸੰਗ ਮੈਨੂੰ ਆਣ ਕੇ ਸੁਣਾਉਣ। ਕੈਸਾ ਪਿਖਿਓ ਗੁਰੂ ਵਿਚ ਜੰਗ, ਕਿ ਉਹਨਾਂ ਨੇ ਜੰਗ ਦੇ ਵਿਚ ਗੁਰੂ ਨੂੰ ਕੈਸਾ ਵੇਖਿਆ। ਆਣ ਖਰੇ ਜਬ ਪਏ ਅਗਾਰੀ ਹਿਤ ਬੂਜਣ ਕੇ ਸ਼ਾਹ ਉਚਾਰੀ। ਉਸ ਵੇਲੇ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਹੈ ਜਿਹੜੇ ਕਿ ਆਏ ਸਨ ਦੌੜ ਕੇ, ਭਾਵੇਂ ਕਿ ਲੱਖਾਂ ਦੀ ਗਿਣਤੀ ਦੇ ਵਿਚ ਫੌਜ ਦੌੜ ਕੇ ਆਈ ਸੀ, ਪਰ ਮੁੱਖ ਰੂਪ ਦੇ ਵਿਚ ਥੋੜਿਆਂ ਨੂੰ ਉਸ ਵੇਲੇ ਸਭਾ ਦੇ ਵਿਚ ਬੁਲਾਇਆ ਗਿਆ ਹੈ। ਹਿਤ ਬੂਝਣ ਕੇ ਸ਼ਾਹ ਉਚਾਰੀ, ਪੁੱਛਣ ਦੇ ਵਾਸਤੇ ਫਿਰ ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ। ਹਿੰਦੂ ਗਰਦੀ ਕਹਾ ਮਚਾਈ ਚਮੋ ਕਿਤਕ ਨਿਜ ਸੰਗ ਮਿਲਾਈ। ਬਾਦਸ਼ਾਹ ਕਹਿੰਦਾ ਹੈ ਕਿ ਹਿੰਦੂ ਨੇ ਕਿਸ ਤਰ੍ਹਾਂ ਦਾ ਰੌਲਾ ਰੱਪਾ ਪਾਇਆ ਹੋਇਆ, ਕਿੰਨੀ ਕੁ ਫੌਜ ਗੁਰੂ ਨੇ ਆਪਣੇ ਨਾਲ ਮਿਲਾਈ ਹੋਈ ਹੈ। ਕਹਿੰਦਾ ਕੈਸਾ ਪਿਖਿਓ ਬਹਾਦਰ ਵੀਰ, ਕਹਿੰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਬਹਾਦਰ ਸੂਰਮਾ ਗੁਰੂ ਨੂੰ ਦੇਖਿਆ ਹੈ। ਫੈਸਲ ਬੰਦਾ ਮੁਰਸ਼ਦ ਪੀਰ, ਇਸ ਤੋਂ ਇਲਾਵਾ ਆਖਿਆ ਕਿ ਕੈਸਾ ਫੈਸਲ ਬੰਦ ਹੈ, ਭਾਵ ਕਿ ਕੈਸਾ ਨਿਆਂਕਾਰੀ ਹੈ, ਕੈਸਾ ਪੀਰ ਤੇ ਕੈਸਾ ਮੁਰਸ਼ਦ ਹੈ। ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਪੀਰ ਤੇ ਮੁਰਸ਼ਦ ਤੋਂ ਫੈਸਲੇ ਕਰਨ ਵਾਲਾ ਭਾਵ ਕਿ ਹਾਕਮ ਕਿਵੇਂ ਹੋ ਗਿਆ ਹੈ ਇਸ ਵੇਲੇ ਗੁਰੂ। ਸੁਣ ਤੇ ਇਹ ਦੀਏ ਕਰਿਓ ਉਚਾਰ, ਇੱਕ ਤੇ ਲੱਖ ਖਰਚ ਬਿਸੇ ਯਾਰ। ਉਸ ਵੇਲੇ ਭਾਵੇਂ ਕਿ ਸੈਨਿਕਾਂ ਨੂੰ ਮੁਖਾਤਬ ਹੋ ਕੇ ਇਹਨੇ ਸਵਾਲ ਕੀਤੇ ਨੇ, ਪਰ ਸੈਨਿਕਾਂ ਦੇ ਵਿੱਚੋਂ ਕੋਈ ਵੀ ਉਸ ਵੇਲੇ ਨਾ ਬੋਲਿਆ। ਬਾਦਸ਼ਾਹ ਦੇ ਸਵਾਲਾਂ ਦਾ ਜਿਹੜਾ ਜਵਾਬ ਸੀ ਇੱਕ ਅਹਿਦੀਏ ਨੇ ਦੇਣਾ ਸ਼ੁਰੂ ਕੀਤਾ। ਭਾਈ ਕਾਨ ਸਿੰਘ ਜੀ ਨਾਭਾ ਆਪਣੇ ਮਹਾਨ ਕੋਸ਼ ਦੇ ਵਿੱਚ ਅਹਿਦੀਏ ਦੇ ਬਾਰੇ ਇਸ ਤਰ੍ਹਾਂ ਬਿਆਨ ਦਿੰਦੇ ਨੇ, ਮੁਗਲ ਬਾਦਸ਼ਾਹਾਂ ਵੇਲੇ ਸਵਾਰਾਂ ਦੀ ਇੱਕ ਖਾਸ ਪਦਵੀ ਨੂੰ ਅਹਿਦੀਏ ਆਖਿਆ ਜਾਂਦਾ ਸੀ। ਅਹਿਦੀਆਂ ਦੀ ਤਨਖਾਹ 20 ਤੋਂ 25 ਰੁਪਏ ਤੀਕ ਮਾਹਵਾਰ ਹੋਇਆ ਕਰਦੀ ਸੀ, ਭਾਵ ਕਿ 20 ਰੁਪਏ ਤੋਂ ਲੈ ਕੇ 25 ਰੁਪਏ ਮਹੀਨੇ ਦੀ ਇਹਨਾਂ ਅਹਿਦੀਆਂ ਦੀ ਤਨਖਾਹ ਹੁੰਦੀ ਸੀ। ਇਹ ਸਵਾਰ ਖਾਸ ਖਾਸ ਮਨਸਬਦਾਰਾਂ ਦੇ ਅਧੀਨ ਰਹਿੰਦੇ ਸਨ। ਜਦੋਂ ਕਿਸੇ ਤੋਂ ਕੁਝ ਵਸੂਲ ਕਰਨਾ ਹੁੰਦਾ ਜਾਂ ਸ਼ਾਹੀ ਹੁਕਮ ਉਚੇਚਾ ਭੇਜਣਾ ਹੁੰਦਾ ਤਾਂ ਇਹਨਾਂ ਦੀ ਜ਼ਰੂਰਤ ਪੈਂਦੀ ਸੀ। ਇਹ ਤਾਮੀਲ ਇਸ ਤਰ੍ਹਾਂ ਹੁਕਮ ਦੀ ਕਰਦੇ ਸਨ ਕਿ ਕੰਮ ਸਵਾਰੇ ਤੋਂ ਬਿਨਾਂ ਡੇਰਾ ਹੀ ਨਹੀਂ ਸਨ ਚੁੱਕਦੇ, ਧਰਨਾ ਮਾਰ ਕੇ ਬੈਠ ਜਾਂਦੇ ਸਨ। ਕਦੇ ਕਦੇ ਅਹਿਦੀਏ ਮੰਜੇ ਉੱਤੇ ਬੈਠ ਕੇ ਸਫ਼ਰ ਕਰਦੇ ਅਤੇ ਹਰੇਕ ਪਿੰਡ ਤੋਂ ਵਿਗਾਰੀ ਕਢਵਾ ਕੇ ਮੰਜਾ ਚੁਕਾਉਂਦੇ ਸਨ। ਇਹਨਾਂ ਦੀ ਇੰਨੀ ਵੱਡੀ ਉਸ ਵੇਲੇ ਵਕਤ ਹੁੰਦੀ ਸੀ ਮੁਗਲ ਬਾਦਸ਼ਾਹਾਂ ਦੇ ਵੇਲੇ। ਉਸ ਵੇਲੇ ਅਹਿਦੀਆਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ। ਉਹ ਕਹਿੰਦੇ ਨੇ ਇੱਕ ਤੇ ਲੱਖ ਖਰਚ ਬਿਸੀਰ, ਭਾਵ ਕਿ ਇੱਕ ਤੋਂ ਲੱਖ ਬਣਾ ਦਿੱਤਾ ਹੈ ਇਨਸਾਨ ਨੂੰ ਤੇ ਖਰਚ ਬਹੁਤ ਕਰਦਾ ਹੈ। ਜਾਂ ਫਿਰ ਇਸ ਤੁਕ ਦਾ ਇਹ ਵੀ ਭਾਵ ਲੱਗਦਾ ਹੈ ਇੱਕ ਦੀ ਥਾਂ ਲੱਖ ਖਰਚਦਾ ਹੈ, ਐਸਾ ਬਿਸਿਆਰ ਖਰਚ ਹੈ ਗੁਰੂ। ਸਭ ਬਿਦ ਜਾਣੋ ਐਨ ਹੁਸ਼ਿਆਰ, ਸੁੰਦਰ ਉਮਰ ਸਬਰਖਰਦਾਰ। ਅਹਿਦੀਏ ਕਹਿੰਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਪੂਰੇ ਦਾ ਪੂਰਾ ਗੁਰੂ ਹੁਸ਼ਿਆਰ ਹੈ, ਬਹੁਤ ਜ਼ਿਆਦਾ ਸੁੰਦਰ ਹੈ, ਉਮਰ ਬਰਖਰਦਾਰ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਜਵਾਨੀ ਦੀ ਉਮਰ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਵਾਗਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, हे गोविंद हे गुण निदान जाके सदा विवेक हे अपरंपर हर हरे हैपी होवन हार हे संता के सदा संग ने धाराया धार हे ठाकुर हो दासरो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।
इको अंकार वाहिगुरु जी की फतेह श्री भगवती जी सहाय पातशाही बार में प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोविंद नु सिमरो श्री हर आए श्री हर कृष्ण ते आईया जिस डठे सब दुख जाए तेग बहादुर सिमरिया करनाउन दावै ताए दसवें पातशाह श्री गुरु गोविंद सिंह जी सब थाई हुए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी लई मिलाए वड्डे प्रताप वाले श्री सतगुरु प्रताप सिंह जी सिमरिया जिन्ना ने कलयुग विच सुच सो ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्ना दी महिमा कही ना जाए हाजरा हजूर पहरे दे मालिक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदा भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असि सदा ही भुलण हाराम सदा ही बख्शिंद पिता हो दरो करो सिखी सिदक बख्शो बेमुख होके ना मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गौ गरीब दे कष्ट नूं दूर करो कुल सृष्टि आप जी दा पवित्र नाम जपे किसे नूं दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीबन वाज साडा धर्म बणिया रहे सतगुरु राम सिंह सच्चे पातशाह जी आप जी दी प्यारी साध संगत ने एकत्र होके आप जी दे पवित्र नाम दा सिमरन कीता है आप जी दे दर्शना दे निमित्त दर्शना दी दात बख्शो सतगुरु सच्चे पातशाह जी आप जी दे पावन पवित्र इतिहास दी कथा होई है जो पढ़िया है सुनिया है साडिया मना ते वसाउणा जुगां परियां तेसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित्त दर्शना दी दात बख्शो नाम दा रस बख्शो मन बिरतिया नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे भाणे सरबत दा फला।